ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਚੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਇ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਇ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾਂ ਆਪ ਸਾਚੇ ਭਾਵੇ ਅਹੰਕਾਰ ਮੈਂ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਏ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਵਾਹਿਗੁਰੂ ਸਾਹਿਬ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਇ ਮੋਹ ਭਰਮ ਪੈ ਭੂਲੇ ਸੁਤ ਦਾਰਾ ਸੋ ਪ੍ਰੀਤ ਲਗਾਇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹੇ ਮਿਲੰਤ ਜਮ ਤ੍ਰਾਸ ਮਿਟਾਇ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ राखो शरणा। परम सम्मान योग सतगुरु गुरु ग्रंथ साहिब महाराज जी दी पावन पवित्र हजूरी अंदर सतगुरु जी दे श्री हरिमंदर साहिब विखे आए हुए अमृत बचन मुख वाक दी विचार श्रवण करन वास्ते आप जी इकत्र होए हो। अज दा जो पावन पवित्र हुक्म है इस शब्द दे उच्चारण करता सतगुरु गुरु रामदास जी महाराज ने। गुरु ग्रंथ साहिब जी दा राग तनासरी है। ए पवित्र बचन जो विचार अधीन है सतगुरां ने ए शंत रूप विच इस अमृत बचन नू उचारण कीता है। इस पवित्र शब्द दे पंज पदे ने, एक संपूर्ण अंक दा एक हुक्म है। इन्हां पंज पदियां विच सब तो पहला बचन है जे खरी प्रभु जी कृपा करन ता ही उस मालक दा नाम ध्याया जा सकदा है। दूसरा पदा है कि पूरा सतगुरु बख्शिश करे ते परमेश्वर दा प्यार प्रभु दा प्रेम पूरे सतगुरु ने अंदर पैदा कर दिता है। तीसरा ए पदा है वड्डियां भागां वालियां नूं सत संगत मिलदी है ते सत संगत विच जुड़ के ही परमात्मा दे नाम दा रस आउंदा है। चौथा पदा है कि जेड़े लोग द्वेष भाव विच फसे हुए ने सच एवे कि वह अंदरों दिन रात क्रोधित ईरखा विच पुजे ने ते एहो जे मनमुख बंदियां नूं जमदूत तकदा रहिंदा है। पंजवां पदा फिर कृपा ते संपूर्णता है कि जिस उपर परमात्मा अपनी कृपा करे उस नूं अपने विच मिला लैंदा है ते ओह ही परमात्मा दी प्राप्ति करदा है। ए पंज पदे ने। आओ इस अमृत बचन दे आपां अखरी अर्थ ते संखेप जी सिर्फ अज विचार हो सकेगी ता जो मुकम्मल अमृत शब्द नू आपां विचार सकीए। प्यार अदब नाल विचार दी आरंभता तो पहला आप जितने भी जिथे भी हजूर दे इन्हां अमृत बचना नू सरवण कर रहे हो कृपा करके बख्शो आसीस। कोई भी रसना मालक दी बख्शे हुए नाम तो विरवी वांझी ना रहे। प्यार अदब नाल उचारण करो जी सतनाम श्री वाहे गुरु जी। करो बख्शिश फिर उचारण करो जी सतनाम श्री वाहे गुरु जी।
सतनाम श्री वाहे गुरु साहिब जी। तनासरी छंत महला चौथा ਘਰ ਪਹਿਲਾ।
ਰਾਗ ਤਨਾਸਰੀ ਹੈ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਹਜ਼ੂਰ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਅੰਮ੍ਰਿਤ ਬਚਨ ਕਾਵ ਬਣਗੀ ਵਿੱਚ ਕਹਿ ਲਵਾਂ ਸ਼ੰਤ ਦੇ ਰੂਪ ਵਿੱਚ ਉਚਾਰਨ ਕੀਤਾ ਹੈ ਤੇ ਇਸ ਸ਼ੰਤ ਨੂੰ ਗਾਉਣ ਦੀ ਹਦਾਇਤ ਹੈ ਕਿ ਪਹਿਲੇ ਘਰ ਦੇ ਅੰਦਰ ਗਾਣਾ
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰਾਂ ਨੇ ਬਖਸ਼ਿਸ਼ ਕੀਤੀ ਤੇ ਇਸ ਸ਼ਬਦ ਦੀ ਆਰੰਭਤਾ ਵੀ ਜੋ ਮੰਗਲ ਹੈ ਉਹ ਹੈ ਇੱਕ ਓਅੰਕਾਰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਅਦੁੱਤੀ ਇੱਕ ਹੈ ਉਸ ਜੈਸਾ ਹੋਰ ਕੋਈ ਨਹੀਂ ਕਿਉਂਕਿ ਉਹ ਅਨੂਪ ਹੈ ਉਹ ਉਪਮਾ ਤੋਂ ਰਹਿਤ ਹੈ ਉਸ ਦੇ ਨਾਲ ਕਿਸੇ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਅਤੁਲਿਆ ਹੈ ਉਹ ਇੱਕ ਰਸ ਹੈ ਉਸ ਇੱਕ ਓਅੰਕਾਰ ਦੀ ਅਭੇਦਤਾ ਉਸ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੁਆਰਾ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਗੁਰੂ ਦੀ ਰਹਿਮਤ ਦੁਆਰਾ ਹੁੰਦੀ ਹੈ।
ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ।
ਸਤਿਗੁਰਾਂ ਨੇ ਇਸ ਸ਼ਬਦ ਦੀ ਆਰੰਭਤਾ ਇਸ ਪਵਿੱਤਰ ਤੁਕ ਤੋਂ ਕਰ ਰਹੇ ਨੇ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਹਰ ਜੀਉ ਲਫ਼ਜ਼ ਦੇ ਬੜੇ ਸਰਲ ਅਰਥ ਨੇ ਕਿ ਖਰੀ ਜੀਉ ਪਰਮਾਤਮਾ ਜੀ ਕਿਰਪਾ ਕਰੇ ਜੇ ਉਹ ਆਪਣੀ ਬਖਸ਼ਿਸ਼ ਕਰਨ ਉਹਨਾਂ ਦੀ ਕਿਰਪਾ ਹੋਵੇ ਤੇ ਸਾਹਿਬ ਕਹਿੰਦੇ ਤਾਂ ਨਾਮ ਧਿਆਈਐ ਜੀਉ ਕਿ ਪਾਰ ਬ੍ਰਹਮ ਪਰਮੇਸ਼ਵਰ ਆਪਣੀ ਕਿਰਪਾ ਕਰੇ ਆਪਣੀ ਮਿਹਰ ਕਰੇ ਆਪਣੀ ਨਦਰ ਕਰੇ ਆਪਣੀ ਬਖਸ਼ਿਸ਼ ਕਰੇ ਤੇ ਉਹਦੀ ਕਿਰਪਾ ਦੇ ਦੁਆਰਾ ਹੀ ਉਸ ਦੀ ਬਖਸ਼ਿਸ਼ ਦੁਆਰਾ ਹੀ ਉਸ ਪ੍ਰਭੂ ਦੇ ਨਾਮ ਨੂੰ ਧਿਆਇਆ ਜਾ ਸਕਦਾ ਹੈ।
ਸਤਿਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਉ।
ਸਤਿਗੁਰ ਮਿਲੈ ਸੁਭਾਏ ਸੁਭਾਏ ਦੇ ਅਰਥ ਕਈ ਵਾਰੀ ਕੁਛ ਸੱਜਣ ਸੁਭਾਅ ਵੀ ਕਰਦੇ ਨੇ ਸੁਭਾਏ ਦਾ ਅਰਥ ਹੈ ਭੈ ਸੰਯੁਗਤ ਪ੍ਰੇਮ ਸੰਯੁਗਤ ਭਾਏ ਸੰਯੁਗਤ ਕਹਿੰਦੇ ਸਤਿਗੁਰੂ ਮਿਲ ਪਵੇ ਤੇ ਸਤਿਗੁਰੂ ਦਾ ਮਿਲਾਪ ਜੋ ਹੈ ਉਹ ਪਾਰ ਬ੍ਰਹਮ ਪਰਮੇਸ਼ਵਰ ਦਾ ਅੰਦਰ ਪ੍ਰੇਮ ਪੈਦਾ ਕਰਦਾ ਹੈ। ਜਿਸ ਅੰਦਰ ਪਰਮਾਤਮਾ ਲਈ ਪ੍ਰੇਮ ਹੈ ਮੁਹੱਬਤ ਹੈ ਇਸ਼ਕ ਹੈ ਉਹ ਇਨਸਾਨ ਫਿਰ ਸਹਿਜ ਗੁਣ ਗਾਈਐ ਜੀਉ ਸਹਿਜ ਅਵਸਥਾ ਦੇ ਵਿੱਚ ਟਿਕ ਕੇ ਪਾਰ ਬ੍ਰਹਮ ਪਰਮੇਸ਼ਵਰ ਦੇ ਗੁਣਾਂ ਨੂੰ ਗਾਇਨ ਕਰਦਾ ਹੈ। ਇਹ ਅੰਮ੍ਰਿਤ ਸ਼ੰਤ ਦੀਆਂ ਪਹਿਲੀਆਂ ਦੋ ਤੁਕਾਂ ਨੇ। ਆਪਾਂ ਯਤਨ ਕਰਾਂਗੇ ਹਰ ਇੱਕ ਪਦੇ ਦੀ ਆਰੰਭਤਾ ਤੇ ਥੋੜੀ ਜਿਹੀ ਵਿਚਾਰ ਜ਼ਰੂਰ ਬਾਣੀ ਵਿੱਚੋਂ ਉਸ ਸੰਬੰਧੀ ਕੀਤੀ ਜਾਏ। ਪਹਿਲਾ ਸ਼ਬਦ ਗੁਰਦੇਵ ਨੇ ਕਿਹਾ ਹੈ ਕਿ ਖਰੀ ਪਰਮਾਤਮਾ ਦੀ ਕਿਰਪਾ ਹੋਵੇ ਤੇ ਤਾਂ ਨਾਮ ਧਿਆਇਆ ਜਾ ਸਕਦਾ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਨੇ ਹਾਂ ਬਾਣੀ ਪੜ੍ਹਨੇ ਹਾਂ ਤੇ ਕਰਮਾਂ ਨੂੰ ਬੜੀ ਵੱਡੀ ਥਾਂ ਦਿੱਤੀ ਗਈ ਬਾਣੀ 'ਚ। ਕਰਮ ਬੰਦੇ ਦੀ ਜ਼ਿੰਦਗੀ ਦਾ ਫੈਸਲਾ ਕਰਦੇ ਨੇ ਤੇ ਅਸੀਂ ਪਾਠ ਜਦੋਂ ਸਾਜ਼ੂਰ ਦਾ ਕਰਨੇ ਹਾਂ ਤੇ ਖਾਸ ਕਰਕੇ ਜਪ ਜੀ ਸਾਹਿਬ ਦੀ ਬਾਣੀ ਸਤਿਗੁਰੂ ਨੇ ਅੰਤਲੇ ਸ਼ਲੋਕ ਵਿੱਚ ਬਖਸ਼ਿਸ਼ ਇਹ ਕੀਤੀ ਕਿ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਕੋਈ ਪਾਰ ਬ੍ਰਹਮ ਪਰਮੇਸ਼ਵਰ ਦੇ ਨੇੜੇ ਹੈ ਤੇ ਕਿਸੇ ਦੀ ਪਰਮਾਤਮਾ ਤੋਂ ਉਹਦੇ ਕੀਤੇ ਹੋਏ ਕਰਮਾਂ ਕਰਕੇ ਦੂਰੀ ਬਣ ਗਏ। ਜਾਂ ਅਸੀਂ ਬਾਣੀ ਦੇ ਬੋਲ ਜਦੋਂ ਪੜ੍ਹਨੇ ਖਾਂ ਕਰਮ ਨੂੰ ਤਾਂ ਸਤਿਗੁਰੂ ਨੇ ਇੱਕ ਬੀਜ ਨਾਲ ਤੁਲਨਾ ਦਿੱਤੀ ਹੈ ਪਾਠ ਕਰਨੇ ਆ ਜ਼ੋਰ ਦਾ ਕਿ ਜਿਵੇਂ ਇੱਕ ਜ਼ਿਮੀਦਾਰ ਇੱਕ ਕਿਸਾਨ ਖੇਤੀ ਨੂੰ ਵਾਹ ਕੇ ਜ਼ਮੀਨ ਨੂੰ ਵਾਹ ਕੇ ਉਸ ਵਿੱਚ ਬੀਜ ਬੀਜਦਾ ਹੈ ਤੇ ਜੋ ਕੁਝ ਉਹਨੇ ਉਸ ਜ਼ਮੀਨ ਵਿੱਚ ਮਿੱਟੀ ਵਿੱਚ ਬੀਜਿਆ ਹੈ ਕੁਛ ਮਹੀਨਿਆਂ ਬਾਅਦ ਉਸ ਦੇ ਬੀਜੇ ਕੋਈ ਬੀਜ ਵਿੱਚੋਂ ਹੀ ਪੇਡਾ ਪੈਦਾ ਹੋਵੇਗਾ। जे उस इंसान ने कणक दा बीज बीजा है ते कुछ दिना बाद जमीन विचो कणक ही निकलेगी, जे उसने चनिया दा छोलिया दा बीज बीजा है ते उहदे विचो छोले ही निकलणगे। ਇਹ ਕਦੀ ਹੋ ਹੀ ਨਹੀਂ ਸਕਦਾ ਕਿ ਕਣਕ ਦਾ ਬੀਜ ਪਾਇਆ ਹੋਵੇ ਤੇ ਵਿੱਚੋਂ ਜੀਰੀ ਜਾਂ ਝੋਨਾ ਨਿਕਲ ਜਾਏ, ਝੋਨਾ ਲਾਇਆ ਹੋਵੇ ਉਹਦੇ ਵਿੱਚੋਂ ਚਣਿਆਂ ਦੀ ਫਸਲ ਪੈਦਾ ਹੋ ਜਾਏ। ਨਹੀਂ ਪਿਆਰਿਓ, ਜੋ ਕੁਝ ਜ਼ਮੀਨ ਵਿੱਚ ਬੀਜ ਨੇ ਖਾਂ ਉਹ ਕੁਛ ਹੀ ਬੀਜ ਧਰਤੀ ਤੋਂ ਬਾਹਰ ਨਿਕਲ ਕੇ ਪੇਡਾ ਬਣਦਾ ਹੈ। ਅਸੀਂ ਜਿੰਨੇ ਕਰਮ ਕਰਨੇ, ਮਾਨਵ ਦੇ ਕੀਤੇ ਹੋਏ ਕਰਮ ਇਹ ਤਾਂ ਇੱਕ ਬੀਜ ਦੀ ਤਰ੍ਹਾਂ ਨੇ। ਪਿਆਰਿਓ, ਜੇ ਚੰਗੇ ਕਰਮਾਂ ਦਾ ਬੀਜ ਬੀਜਿਆ ਤੇ ਫਲ ਵੀ ਚੰਗਾ ਮਿਲੇਗਾ, ਜੇ ਮੰਦੇ ਕਰਮਾਂ ਦਾ ਬੀਜ ਬੀਜਿਆ ਤੇ ਉਹਦਾ ਫਲ ਵੀ ਮੰਦਾ ਨਿਕਲੇਗਾ। ਇਸੇ ਕਰਕੇ ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਵੀ ਕੀਤੇ, ਜੇ ਖਾ ਬੀਜਿਆ ਸੋ ਲੁਣੈ, ਜੋ ਕੁਝ ਬੀਜਿਆ ਉਹ ਤੈਨੂੰ ਲੁਣੈ, ਉਹ ਵੱਢਣਾ ਪੈਣਾ ਹੈ। ਜੇ ਖਾ ਬੀਜਿਆ ਸੋ ਲੁਣੈ ਕਰਮਾਂ ਸੰਦੜਾ ਖੇਤ, ਇਹ ਪਿਆਰੇ ਤੇਰੇ ਕਰਮਾਂ ਦਾ ਖੇਤ ਹੈ। ਇਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸਤਿਕਾਰਯੋਗ ਬਾਬਾ ਫਰੀਦ ਸਾਹਿਬ, ਉਹਨਾਂ ਨੇ ਤਾਂ ਚਲੋ ਉਦਾਹਰਣੀ ਕਰਮਾਂ ਸੰਬੰਧੀ ਇਹ ਦਿੱਤੀ, ਕਹਿਣ ਲੱਗੇ ਲੋੜੈ ਦਾਖ ਬਿਜੂਰੀਆਂ ਕਿੱਕਰ ਬੀਜੈ ਜੱਟ। ਬੰਦਾ ਚਾਹੁੰਦਾ ਹੈ ਕਿ ਬਜ਼ੁਰ ਦੀਆਂ ਮੈਨੂੰ ਦਾਖਾਂ ਮਿਲ ਜਾਣ, ਪਰ ਭਲਿਆ ਤੂੰ ਬੀਜ ਕਿੱਕਰਾਂ ਦਾ ਪਾਇਆ ਹੈ, ਕਿੱਕਰ ਦਾ ਬੀਜ ਬੀਜ ਕੇ ਕਦੀ ਦਾਖਾਂ ਦਾ ਫਲ ਨਹੀਂ ਮਿਲਿਆ, ਕਿੱਕਰ ਦਾ ਬੀਜ ਬੀਜ ਕੇ ਕਦੀ ਰਸ ਦਾ ਇੱਕ ਫਲ ਨਹੀਂ ਪ੍ਰਾਪਤ ਹੋਏ। ਬਾਬਾ ਸਾਹਿਬ ਦੇ ਬੋਲ ਨੇ, ਲੋੜੈ ਦਾਖ ਬਜੂਰੀਆਂ ਕਿੱਕਰ ਬੀਜੈ ਜੱਟ, ਹੰਢੈ ਉਨ ਕਤਾਏ ਦਾ ਪਹਿੰਦਾ ਲੋੜੈ ਪੱਟ। ਮੰਗਣਾ ਤੂੰ ਪਾਣ ਵਾਸਤੇ ਰੇਸ਼ਮ, ਤੇ ਭਲੇ ਸੱਜਣਾ ਕੱਤਣਾ ਤੂੰ ਉਨ ਪਿਆ ਹੈ, ਸੋਤ ਕੱਤਣ ਵਾਲੇ ਨੂੰ ਉਨ ਕੱਤਣ ਵਾਲੇ ਨੂੰ ਰੇਸ਼ਮ ਕਿਵੇਂ ਪ੍ਰਾਪਤ ਹੋ ਸਕਦੀ। ਮੈਂ ਸਿਰਫ ਇਹ ਤਾਂ ਬੇਨਤੀ ਕੀਤੀ ਹੈ ਕਿ ਜੋ ਕੁਝ ਅਸੀਂ ਤੁਸੀਂ ਕਰਮ ਕਰਨੇ, ਉਸ ਕਰਮਾਂ ਕਰਕੇ ਨੇੜਤਾ ਵੀ ਹੈ, ਕਰਮਾਂ ਕਰਕੇ ਵਿਛੋੜਾ ਵੀ ਹੈ। ਪਰ ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ ਕਿ ਜੋ ਕਰਮ ਅਸੀਂ ਕੀਤੇ ਨੇ, ਸੱਚ ਇਵੇਂ ਉਹਨਾਂ ਕਰਮਾਂ ਦਾ ਅੱਗੇ ਫਲ ਵੀ ਸਾਨੂੰ ਮਿਲਣਾ, ਉਹ ਨਿਬੇੜਾ ਵੀ ਖੋਣਾ। ਇਸ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ। ਜਿਵੇਂ ਅਸੀਂ ਪਾਠ ਕਰਨੇ ਹਾਂ, ਹਜ਼ੂਰ ਨੇ ਫਰਮਾਇਆ ਕਿ ਜੋ ਕੁਝ ਤੂੰ ਕਰਮ ਕਰਨਾ ਪਿਆ ਇਹਦਾ ਕੀ ਫਲ ਤੈਨੂੰ ਅਖੀਰ ਤੇ ਪ੍ਰਾਪਤ ਹੋਵੇਗਾ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਪੌੜੀ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਧਾਇਆ, ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾਂ ਕਰ ਸਮਝਾਇਆ। ਜੋ ਕਰਮ ਕੀਤੇ ਪਰਮਾਤਮਾ ਨੇ ਸਮਝਾ ਦਿੱਤਾ, ਪਰ ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ, ਕਰਮ ਦੀ ਬੜੀ ਵੱਡੀ ਅਹਿਮੀਅਤ ਹੈ ਗੁਰਮਤ ਦੇ ਸਿਧਾਂਤ ਵਿੱਚ, ਪਰ ਇਸ ਗੱਲ ਨੂੰ ਕਦੀ ਭੁੱਲਿਓ ਨਾ, ਕਰਮ ਛੋਟਾ ਪੈ ਜਾਂਦਾ ਜਦੋਂ ਉਹਦੀ ਕਿਰਪਾ ਵਰਤਦੀ ਹੈ, ਜਦੋਂ ਉਹਦੀ ਬਖਸ਼ਿਸ਼ ਵਰਤਦੀ ਹੈ, ਉਹਦੇ ਸਾਹਮਣੇ ਕਰਮ ਦੀ ਕੀ ਔਕਾਤ ਰਹਿ ਜਾਂਦੀ ਹੈ। ਉਹ ਕਰਮ ਭਾਵੇਂ ਮੰਦਾ ਹੋਵੇ ਤੇ ਬਖਸ਼ ਦਿਆ, ਜੇ ਉਹ ਕਰਮ ਭਾਵੇਂ ਚੰਗਾ ਹੋਵੇ, ਮੰਦਾ ਕਰਮ ਕੀਤਾ ਹੋਵੇ ਤੇ ਜੇਕਰ ਇਨਸਾਨ ਮੰਦ ਕਰਮੀ ਵੀ ਜ਼ਿੰਦਗੀ ਪਲਟਾ ਖਾ ਜਾਏ, ਉਹਦੀ ਕਿਰਪਾ ਦਾ ਪਾਤਰ ਬਣ ਜਾਏ, ਉਹਦੀ ਕਿਰਪਾ ਮੰਦੇ ਕਰਮਾਂ ਨੂੰ ਫੂਕ ਕੇ ਰੱਖ ਦਿੰਦੀ ਹੈ। ਚੰਗੇ ਕਰਮ ਬੰਦੇ ਨੇ ਕੀਤੇ ਹੋਣ, ਉਹਦੀ ਕਿਰਪਾ ਹੋ ਜਾਏ ਤੇ ਪਿਆਰਿਓ, ਕਰਮਾਂ ਵਿੱਚੋਂ ਓਨਾ ਫਲ ਨਹੀਂ ਮਿਲਦਾ ਜਿੰਨਾ ਫਲ ਉਹਦੀ ਕਿਰਪਾ ਵਿੱਚੋਂ ਮਿਲਦਾ। ਸਿੱਖ ਧਰਮ, ਮੈਂ ਤਾਂ ਕਈ ਵਾਰੀ ਸਮਝਣਾ ਕਿ ਇਹ ਕਿਰਪਾ ਦਾ ਹੀ ਧਰਮ ਹੈ, ਇਹ ਤਾਂ ਬਖਸ਼ਿਸ਼ ਦਾ ਹੀ ਧਰਮ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਤਕਰੀਬਨ 524 ਵਾਰ ਮੇਰੇ ਸਤਿਗੁਰਾਂ ਨੇ ਇਸ ਮੰਗਲ ਨੂੰ ਦਰਜ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਰਪਾ ਤੇ ਸਾਰੀ ਗੱਲ ਖਲੋਤੀ, ਬਾਣੀ ਵਿੱਚ ਕਿਰਪਾ, ਕਿਰਪਾ, ਪ੍ਰਸਾਦ, ਪ੍ਰਸਾਦੇ, ਅਨੁਗ੍ਰਹਿ, ਨਦਰ, ਨਦਰੇ ਕਰਮ, ਬਖਸ਼ਿਸ਼, ਬਖਸ਼ੀਸ਼, ਇਹ ਸਾਰੇ ਲਫ਼ਜ਼ ਜਿਹੜੇ ਨੇ ਇਹਨਾਂ ਦੇ ਸਮਾਨ ਅੰਤਰ, ਬਿਲਕੁਲ ਅਰਥ ਸਮਾਨ ਨੇ। ਫਿਰ ਬੇਨਤੀ ਕਰਾਂਗਾ ਕਿ ਜਦੋਂ ਉਹਦੀ ਕਿਰਪਾ ਵਰਦੀ ਹੈ ਤੇ ਫਿਰ ਪਰਮਾਤਮਾ ਦਾ ਨਾਮ ਧਿਆਇਆ ਜਾਂਦਾ ਹੈ। ਇੱਥੇ ਇੱਕ ਅਰਜ਼ ਹੋਰ ਦਾਸ ਕਰਦਾ ਕਿ ਕਿਰਪਾ ਦਾ ਅਰਥ ਆਲਸ ਨਹੀਂ ਲੈ ਜਾਣਾ ਕਿ ਨਹੀਂ ਜੀ ਜਦੋਂ ਕਿਰਪਾ ਹੋਵੇਗੀ ਤੇ ਅੰਮ੍ਰਿਤ ਛਕ ਲਾਂਗੇ। ਬੜੇ ਬੰਦੇ ਕਹਿੰਦੇ ਆ ਕਿਰਪਾ ਹੋਵੇਗੀ ਤੇ ਨਾਮ ਜਪਿਆ ਜਾਏਗਾ, ਕਿਉਂਕਿ ਅੱਜ ਤਾਂ ਬਚਨ ਵੀ ਆਏ ਅਸੀਂ ਅਸੀਂ ਕਿਰਪਾ ਲਫ਼ਜ਼ ਦੇ ਅਰਥ ਆਪਣੀ ਖੌਮੇ ਜਾਂ ਆਪਣੇ ਮਨ ਦੇ ਪੁਰਨਿਆਂ ਨਾਲ ਕਰਨੇ। ਕਿਰਪਾ ਦਾ ਅਰਥ ਇਹ ਨਹੀਂ ਕਿ ਇਨਸਾਨ ਨੇ ਉੱਦਮ ਨਹੀਂ ਕਰਨਾ। ਕਿਰਪਾ ਦਾ ਅਰਥ ਇਹ ਨਹੀਂ ਕਿ ਇਨਸਾਨ ਆਲਸੀ ਬਣ ਕੇ ਰਿਹਾ ਰਹੇ। ਆਹ ਥੋੜ੍ਹੀ ਜਿਹੀ ਮੈਂ ਇੱਕ ਬੇਨਤੀ ਕਰਾਂਗਾ। ਕਈ ਵਾਰੀ ਬੰਦੇ ਦੇ ਮਨ 'ਚ ਆਉਂਦਾ ਕਿਰਪਾ ਕਿਵੇਂ ਮਿਲੇ, ਕਿਵੇਂ ਕਿਰਪਾ ਮਿਲ ਸਕਦੀ। ਇਹ ਗੱਲ ਤਾਂ ਪੱਕੀ, ਜੇ ਕਿਰਪਾ ਜਣਾ ਖਣਾ ਲੈ ਸਕਦਾ ਤੇ ਸਾਰੇ ਨਾ ਲੈ ਲੈਂਦੇ। ਕਿਰਪਾ ਵੀ ਤਾਂ ਉਹ ਸ਼ੌ ਨਡੜੇ ਦੇ ਹੱਥ ਵਿੱਚ ਹੈ। ਪਰ ਜੋ ਬਾਣੀ ਪੜ੍ਹ ਕੇ ਸਮਝ ਪਈ, ਉਸ ਸਮਝ ਨੂੰ ਮੈਂ ਖੀਰਲਾ ਸੱਚ ਨਹੀਂ ਕਹਾਂਗਾ। ਆਪ ਆਪਣੀ ਬੁੱਧ ਹੈ ਜੇਤੀ, ਜਿਉਂ ਜਿਉਂ ਜੀ ਤੁਸੀਂ ਮਤ ਦਿੱਤੀ। ਪਰ ਇੱਕ ਬੇਨਤੀ ਹੈ, ਅਸਲ 'ਚ ਕਿਰਪਾ ਦਾ ਪਾਤਰ ਉਹੀ ਬਣਦਾ ਹੈ ਜਿਹਨੂੰ ਹੁਕਮ ਮੰਨਣ ਦੀ ਜਾਚ ਆ ਜਾਏ। ਫਿਰ ਧਿਆਨ ਨਾਲ ਸੁਣਿਓ ਵੀ ਕਿਰਪਾ ਕਿਵੇਂ। ਆਲਸ ਕਰਕੇ ਕਹਿ ਦੇਣਾ ਨਹੀਂ ਕਿਰਪਾ ਹੋਵੇਗੀ ਤੇ ਵੇਖ ਲਾਂਗੇ, ਨਹੀਂ ਨਹੀਂ। ਬੇਨਤੀ ਹੈ ਕਿ ਜਿਹੜਾ ਹੁਕਮ ਮੰਨੇਗਾ ਉਹ ਕਿਰਪਾ ਦਾ ਪਾਤਰ ਬਣੇਗਾ। ਇੱਕ ਮਾਪਿਆਂ ਦੀ 3-4-5 ਸੰਤਾਨ ਹੈ, ਬੱਚੇ ਨੇ, ਤੇ ਜਿਹੜਾ ਬੱਚਾ ਆਪਣੇ ਪਿਤਾ ਜੀ ਦੇ ਹੁਕਮ ਨੂੰ ਸੱਤ ਕਰਕੇ ਮੰਨਦਾ ਹੈ, ਜਿਹੜਾ ਬੱਚਾ ਆਪਣੇ ਮਾਪਿਆਂ ਦੇ ਹੁਕਮ ਨੂੰ ਮੰਨੀ ਜਾਂਦਾ ਹੈ। ਆਪ ਜੀ ਦੇਖੋਗੇ, ਜਿਹੜਾ ਬੱਚਾ ਮਾਪਿਆਂ ਦਾ ਹੁਕਮ ਨਿਰੰਤਰ ਮੰਨੇਗਾ, ਇੱਕ ਦਿਨ ਉਹ ਬੱਚਾ ਆਪਣੇ ਮਾਪਿਆਂ ਦੀ ਕਿਰਪਾ ਦਾ ਪਾਤਰ ਬਣ ਜਾਏਗਾ। ਉਹ ਖੁਸ਼ ਹੋ ਜਾਣਗੇ ਤੇ ਪ੍ਰਸੰਨ ਹੋ ਜਾਣਗੇ। ਫਿਰ ਬੇਨਤੀ ਕਰਾਂ ਕਿ ਜਿਹੜਾ ਵਿਦਿਆਰਥੀ ਸਕੂਲ ਵਿੱਚ, ਕਾਲਜ ਵਿੱਚ ਜਾਂ ਵਿਦਿਅਕ ਅਦਾਰੇ ਵਿੱਚ ਪੜ੍ਹਦਾ, ਆਪਣੇ ਉਸਤਾਦ ਦੇ ਹੁਕਮ ਨੂੰ ਸੱਤ ਕਰਕੇ ਮੰਨੀ ਜਾਏ, ਇੱਕ ਦਿਨ ਉਸਤਾਦ ਭਰੀ ਕਲਾਸ ਵਿੱਚ ਕਹਿ ਦਿੰਦਾ ਹੈ ਕਿ ਫਲਾਣੇ ਬੱਚੇ ਉੱਤੇ ਮੇਰੀ ਅੱਤ ਦੀ ਪ੍ਰਸੰਨਤਾ ਹੈ, ਕਿਉਂ ਇਸ ਬੱਚੇ ਨੇ ਕਦੀ ਖੁਜਤ ਨਹੀਂ ਕੀਤੀ, ਇਹਨੇ ਹਰ ਗੱਲ ਨੂੰ ਖਿੜੇ ਮੱਥੇ ਸਵੀਕਾਰ ਕੀਤਾ। ਫਿਰ ਬੇਨਤੀ ਹੈ ਕਿ ਜੇ ਮਾਪਿਆਂ ਦਾ ਹੁਕਮ ਕੋਈ ਬੱਚਾ ਮੰਨ ਜਾਏ, ਉਹ ਮਾਪਿਆਂ ਦੀ ਖੁਸ਼ੀ ਲੈ ਜਾਂਦਾ ਹੈ। ਜੇਕਰ ਕਿ ਉਸਤਾਦ, ਟੀਚਰ, ਪ੍ਰੋਫੈਸਰ ਦਾ ਹੁਕਮ ਮੰਨੀ ਜਾਏ, ਉਹ ਸ਼ਿਸ਼ ਵਿਦਿਆਰਥੀ ਆਪਣੇ ਉਸਤਾਦ ਦੀ ਕਿਰਪਾ ਲੈ ਜਾਂਦਾ ਹੈ। ਇੱਕ ਪਤੀਵਰਤਾ ਸੁਹਾਗਣ ਆਪਣੇ ਪਤੀ ਦੀ ਆਗਿਆ ਵਿੱਚ ਰਹੇ, ਆਗਿਆ ਵਿੱਚ ਰਹਿਣ ਵਾਲੀ ਪਤੀ ਦੀ ਬਖਸ਼ਿਸ਼ ਉਹਦੀ ਪ੍ਰਸੰਨਤਾ ਲੈ ਜਾਂਦੀ ਹੈ। ਸੱਚ ਇਵੇਂ ਕਿ ਜਿਹੜਾ ਮਨੁੱਖ ਗੁਰੂ ਦੇ ਹੁਕਮ ਵਿੱਚ ਜ਼ਿੰਦਗੀ ਜੀਣ ਲੱਗ ਪਵੇ, ਹੁਕਮ ਮੰਨਣ ਵਾਲਾ ਇੱਕ ਦਿਨ ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਹੁਕਮ ਮੰਨਾਂਗੇ ਤਾਂ ਕਿਰਪਾ ਜ਼ਰੂਰ ਵਰਤੇਗੀ, ਉਹਦੀ ਬਖਸ਼ਿਸ਼ ਹੋਵੇਗੀ। ਆਹ ਥੋੜ੍ਹਾ ਜਿਹਾ ਕਿਰਪਾ ਕੀ ਕਰਦੀ ਹੈ। ਹਾਲਾਂਕਿ ਨਾਮ ਜਪਣ ਦਾ ਉੱਦਮ ਕਰਨਾ ਚਾਹੀਦਾ, ਪਰ ਦਾਸ ਅਕਸਰ ਬੇਨਤੀ ਕਰਦਾ, ਸਾਡਾ ਉੱਦਮ ਉਹਨਾਂ ਕਾਰਗਰ ਸਾਬਤ ਨਹੀਂ ਹੋਣਾ ਜਿੰਨੀ ਉਹਦੀ ਕਿਰਪਾ ਵਰਤਣੀ ਹੈ। ਇੱਕ ਪ੍ਰਮਾਣ ਅਸੀਂ ਬਾਣੀ ਚੋਂ ਲੈਂਦੇ ਹਾਂ, ਭਗਤ ਕਬੀਰ ਸਾਹਿਬ ਦਾ ਅੰਮ੍ਰਿਤ ਬੋਲ ਹੈ। ਇਨਸਾਨ ਆਪਣਾ ਉੱਦਮ ਕਰਦਾ, ਪਰ ਉਹਦੀ ਕਿਰਪਾ ਤੋਂ ਬਿਨਾਂ ਤਾਂ ਉੱਦਮ ਨੂੰ ਵੀ ਫਲ ਨਹੀਂ ਲੱਗਦਾ ਜੀ। ਉਹਦੀ ਬਖਸ਼ਿਸ਼ ਤੋਂ ਬਿਨਾਂ ਤਾਂ ਇਨਸਾਨ ਕਿਸੇ ਮੰਜ਼ਿਲ ਤੇ ਪਹੁੰਚ ਹੀ ਨਹੀਂ ਸਕਦਾ। ਕਬੀਰ ਸਾਹਿਬ ਨੇ ਬਹੁਤ ਸੋਹਣੀ ਇੱਕ ਉਦਾਹਰਣ ਦਿੱਤੀ ਹੈ। ਉਹਨਾਂ ਦਾ ਬਚਨ ਹੈ ਕਿ ਇੱਕ ਬ੍ਰਿਕਸ਼, ਇੱਕ ਰੁੱਖ, ਉਹਦੇ ਸਿਖਰ ਦੇ ਉੱਪਰ ਇੱਕ ਪੱਕਾ ਹੋਇਆ ਫਲ ਲੱਗਾ, ਉਹ ਰਸ ਨਾਲ ਭਰਪੂਰ ਫਲ ਹੈ, ਤੇ ਬੰਦੇ ਹਰ ਇੱਕ ਦੀ ਇੱਛਾ ਮੈਂ ਇਸ ਫਲ ਤੱਕ ਪਹੁੰਚਾਂ, ਇਹਨੂੰ ਤੋੜ ਕੇ ਮੈਂ ਇਹਦਾ ਸਵਾਦ ਚੱਕ ਸਕਾਂ। ਇੱਕ ਇਨਸਾਨ ਦੀਆਂ ਬਾਹਾਂ ਵਿੱਚ ਤਾਕਤ, ਉਹਦੇ ਪੈਰਾਂ ਵਿੱਚ, ਲੱਤਾਂ ਵਿੱਚ ਤਾਕਤ, ਉਹ ਰੁੱਖ ਦੇ ਤਣੇ ਨੂੰ ਸਹਾਰਾ ਬਣਾ ਕੇ ਚੜ੍ਹਨ ਲੱਗ ਪਿਆ। ਉਹਨੇ ਟਾਹਣੀਆਂ ਨੂੰ ਘੁੱਟ ਕੇ ਪਕੜਿਆ, ਮੋਟੇ ਟਾਹਣ ਦੇ ਉੱਪਰ ਆਪਣੇ ਪੈਰ ਰੱਖੇ, ਐਸਤਾ ਐਸਤਾ ਉੱਦਮ ਕਰਦਾ ਹੋਇਆ, ਟਾਹਣੀਆਂ ਤੇ ਟਾਹਣਾਂ ਦਾ ਸਹਾਰਾ ਲੈਂਦਾ ਹੋਇਆ, ਉਹ ਫਲ ਤੱਕ ਉਹਦਾ ਹੱਥ ਪਹੁੰਚ ਗਿਆ। ਉਹਨੇ ਫਲ ਤੋੜਿਆ, ਤੋੜ ਕੇ ਵਾਪਸ ਜ਼ਮੀਨ ਉੱਤੇ ਆ ਗਿਆ, ਤੇ ਜੇ ਉਸ ਫਲ ਨੂੰ ਤੋੜ ਕੇ ਖਾਣ ਲੱਗਿਆ, ਚਾਰ ਬੰਦਿਆਂ ਵਿੱਚ ਖਲੋ ਕੇ ਇਹ ਕਵੇ ਕਿ ਜਿਹਦੀਆਂ ਬਾਹਾਂ ਵਿੱਚ ਤਾਕਤ ਹੈ ਉਹੀ ਫਲ ਤੱਕ ਪਹੁੰਚਦਾ, ਜਿਹਦੇ ਸਰੀਰ ਵਿੱਚ ਤਾਕਤ ਹੈ ਉਹੀ ਪਹੁੰਚਦਾ, ਫਲ ਤਾਂ ਕਈ ਦਿਨਾਂ ਦਾ ਲੱਗਾ ਸੀ ਪਰ ਮੈਂ ਪਹੁੰਚ ਗਿਆ ਕਿਉਂਕਿ ਮੇਰੇ ਵਿੱਚ ਤਾਕਤ ਸੀ, ਮੈਂ ਤਾਂ ਫਲ ਨੂੰ ਤੋੜ ਕੇ ਲਿਆਇਆ ਵਾਂ। ਉੱਥੇ ਸਾਹਿਬ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ, ਕਹਿਣ ਲੱਗੇ, ਉਹ ਭਲੇ ਪੁਰਸ਼ਾ, ਜਦੋਂ ਤੂੰ ਰੁੱਖ ਤੇ ਚੜ੍ਹਿਆ, ਪੌੜੀ ਤੂੰ ਲਾਈ ਨਹੀਂ, ਸਿੱਧੀ ਕੋਈ ਲਾਈ ਨਹੀਂ, ਪਰ ਤੂੰ ਇੱਕ ਹੱਥ ਨਾਲ ਟਾਹਣੀਆਂ ਪਕੜਨਾ ਤੇ ਇੱਕ ਟਾਹਣ ਦੇ ਉੱਪਰ ਪੈਰ ਰੱਖਣਾ, ਸ਼ਾਖਾਵਾਂ ਨੂੰ ਹੱਥਾਂ ਨਾਲ ਪਕੜਨਾ ਤੇ ਟਾਹਣ ਦੇ ਉੱਪਰ ਪੈਰ ਰੱਖਣਾ। ਉਹ ਭਲੇ ਪੁਰਖਾ, ਜਿਸ ਟਾਹਣੀ ਨੂੰ ਤੂੰ ਹੱਥ ਨਾਲ ਘੁੱਟ ਕੇ ਪਕੜਿਆ, ਸਹਾਰਾ ਲਿਆ ਹੈ, ਤੇਰੀਆਂ ਹੱਥਾਂ ਦੀ, ਤੇਰੀਆਂ ਉਂਗਲਾਂ ਦੀ, ਤੇਰੀਆਂ ਬਾਹਾਂ ਦੀ ਤਾਕਤ ਕੀ ਕਰਦੀ ਜਿਸ ਟਾਣੀ ਨੂੰ ਹੱਥ ਪਾਇਆ ਜੀ ਉਹ ਟਾਣੀ ਹੀ ਟੁੱਟ ਜਾਂਦੀ। ਕਲੀਆਂ ਬਾਹਾਂ ਦੀ ਤਾਕਤ ਨਹੀਂ, ਟਾਣੀ ਨੇ ਸਹਾਰਾ ਦਿੱਤਾ ਤੂੰ ਉੱਚਾ ਗਿਆ। ਜਿਸ ਟਾਣ ਦੇ ਉੱਪਰ ਤੂੰ ਪੈਰ ਰੱਖਿਆ ਤੇ ਜੇ ਪੈਰ ਰੱਖਣ ਨਾਲ ਟਾਣੀ ਟੁੱਟ ਜਾਂਦਾ ਤੇ ਫਿਰ ਤੇਰੇ ਪੈਰਾਂ ਦੀ ਤਾਕਤ ਕੀ ਕਰਦੀ। ਮੈਂ ਇੱਕ ਬੇਨਤੀ ਕਰਾਂਗਾ ਭਾਈ ਸੱਜਣੋ, ਜਿਵੇਂ ਰੁੱਖ ਦੇ ਸ਼ਿਖਰ ਤੇ ਟਾਣੀ ਤੇ ਟਾਣ ਸਹਾਰਾ ਦੇ ਦੇਣ ਇਨਸਾਨ ਫਲ ਤੱਕ ਪਹੁੰਚ ਜਾਂਦਾ ਹੈ, ਬਿਲਕੁਲ ਇਨ ਬਿਨ ਇਸੇ ਤਰ੍ਹਾਂ ਸਾਡਾ ਉਦਮ ਵੀ ਤਾਂ ਹੀ ਰਸ ਬਣੇਗਾ ਜੇ ਉਹਦੀ ਕਿਰਪਾ ਸਹਾਰਾ ਦੇਵੇਗੀ। ਜੋ ਉਹਦੀ ਕਿਰਪਾ ਨਹੀਂ ਤੇ ਟਾਣੀ ਟੁੱਟ ਜਾਏ ਤੇ ਬੰਦੇ ਦੇ ਹੱਥ ਕੁਛ ਵੀ ਨਹੀਂ ਕਰ ਸਕਦੇ। ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਚ ਬੋਲ ਨੇ, ਹਜ਼ੂਰ ਨੇ ਫੁਰਮਾਇਆ, ਕਹਿਣ ਲੱਗੇ ਕਬੀਰ ਕਾਰਨ ਵਪਰਾ ਕਿਆ ਕਰੇ, ਸਾਡਾ ਕੀਤਾ ਹੋਇਆ ਕੰਮ ਕੀ ਕਰੇਗਾ। ਜੋ ਰਾਮ ਨਾ ਕਰੇ ਸਹਾਇ, ਜੇ ਤੇਰੀ ਕਿਰਪਾ ਨਾ ਹੋਈ, ਜੇ ਤੇਰੀ ਸਹਾਇਤਾ ਨਾ ਹੋਈ। ਕਬੀਰ ਕਾਰਨ ਵਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਇ, ਜੈ ਜੈ ਡਾਲੀ ਪੱਗ ਧਰੂ ਸੋਈ ਮੁਰ ਮੁਰ ਜਾਏ। ਜਿਹਦੇ ਜਿਸ ਟਾਣੀ ਤੇ ਪੈਰ ਰੱਖਿਆ, ਜੇ ਉਹ ਟਾਣੀ ਉਹ ਡਾਲੀ ਹੀ ਮੁੜ ਜਾਏ, ਟੁੱਟ ਜਾਏ। ਮੈਂ ਬੇਨਤੀ ਕਰਾਂਗਾ ਜੀ, ਦੇਖੋ ਪ੍ਰਭੂ ਦਾ ਨਾਮ, ਜੀਵਨ, ਕਮਾਈ ਜਿਤਨੀ ਮਰਜ਼ੀ ਹੋਵੇ, ਉਹਨੂੰ ਸਿਰਫ ਆਪਣੇ ਉਦਮ ਨਾਲ ਮਤ ਸਮਝੋ। ਉਹਦੀ ਕਿਰਪਾ ਹੋਵੇ ਤਾਂ ਜੀਵਨ ਕਮਾਏ ਜਾਂਦੇ ਨੇ, ਉਹਦੀ ਕਿਰਪਾ ਹੋਵੇ ਤਾਂ ਨਾਮ ਜਪਿਆ ਜਾਂਦਾ ਹੈ, ਉਹਦੀ ਕਿਰਪਾ ਹੋਵੇ ਤੇ ਆਚਰਣ ਉੱਚੇ ਬਣਦੇ ਨੇ, ਉਹਦੀ ਕਿਰਪਾ ਹੋਵੇ ਤੇ ਜ਼ਿੰਦਗੀ ਵਿੱਚ ਨਾਮ ਦਾ ਰਸ ਬਣਦਾ ਹੈ, ਉਹਦੀ ਕਿਰਪਾ ਹੋਵੇ ਤੇ ਵਿਛੜੇ ਹੋਏ ਮਿਲ ਜਾਂਦੇ ਨੇ, ਉਹਦੀ ਕਿਰਪਾ ਹੋਵੇ ਤੇ ਟੁੱਟੇ ਹੋਏ ਜੁੜ ਜਾਂਦੇ ਨੇ, ਉਹਦੀ ਕਿਰਪਾ ਹੋਵੇ ਤੇ ਮੈਲੇ ਨਿਰਮਲ ਹੋ ਜਾਂਦੇ ਨੇ, ਉਹਦੀ ਕਿਰਪਾ ਹੋਵੇ ਤੇ ਪਿੰਗਲੇ ਪਹਾੜਾਂ ਤੇ ਚੜ ਜਾਂਦੇ ਨੇ, ਉਹਦੀ ਕਿਰਪਾ ਹੋਵੇ ਤੇ ਅੰਨਿਆਂ ਨੂੰ ਤਿੰਨਾਂ ਭਵਨਾਂ ਦੀ ਸੋਝੀ ਆ ਜਾਂਦੀ ਹੈ, ਉਹਦੀ ਕਿਰਪਾ ਹੋਵੇ ਤਾਂ ਗੁੰਗੇ ਵੀ ਮਹਾਨ ਵਿਦਵਾਨ ਬਣ ਜਾਂਦੇ ਨੇ, ਉਹਦੀ ਕਿਰਪਾ ਹੋਵੇ ਤੇ ਸੱਚ ਇਵੇਂ ਕਰੋੜਾਂ ਜਨਮਾਂ ਦੇ ਗੁਨਾਹ ਕਰਨ ਵਾਲਾ ਬੰਦਾ ਜੇ ਉਹਦੀ ਕਿਰਪਾ ਹੋਵੇ ਤੇ ਉਹਨੂੰ ਵੀ ਸੰਤ ਬਣਾ ਸਕਦਾ ਹੈ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਸ਼ਬਦ ਧਿਆਨ ਨਾਲ ਸੁਣਿਓ, ਉਹਦੀ ਕਿਰਪਾ। ਚਲੋ ਅਸੀਂ ਜਪਜੀ ਸਾਹਿਬ ਦਾ ਪਾਠ ਤਾਂ ਤਕਰੀਬਨ ਸਾਰੇ ਕਰਦੇ ਹੋਣਗੇ, ਤੇ ਜਿਹੜਾ ਨਹੀਂ ਕਰਦਾ ਮੈਂ ਇੱਕ ਬੇਨਤੀ ਕਰਾਂਗਾ, ਇੰਨੇ ਆਲਸੀ ਨਾ ਬਣੋ। ਵੈਸੇ ਤਾਂ ਹਰ ਸਿੱਖ ਦਾ ਫਰਜ਼ ਹੈ ਕਿ ਉਹ ਅੰਮ੍ਰਿਤ ਵੇਲੇ ਤੇ ਸ਼ਾਮ ਦਾ ਨਿਤਨੇਮ ਕਰੇ, ਭਾਵੇਂ ਉਹ ਕੀਰਤਨੀਆ ਹੈ, ਭਾਵੇਂ ਪ੍ਰਬੰਧਕ ਹੈ, ਭਾਵੇਂ ਉਹ ਪ੍ਰਚਾਰਕ ਹੈ, ਭਾਵੇਂ ਉਹ ਜਿਤਨਾ ਮਰਜ਼ੀ ਵਿਦਵਾਨ, ਖਿਆਤਾ, ਵਿਗਿਆਤਾ, ਜੋ ਮਰਜ਼ੀ ਹੋਵੇ, ਜਿਸ ਬੰਦੇ ਨੇ ਗੁਰੂ ਕਾ ਨਿਤਨੇਮ ਛੱਡ ਦਿੱਤਾ, ਮੈਨੂੰ ਬਖਸ਼ ਦਿਆ, ਉਹਦੇ ਅੰਦਰ ਪ੍ਰੇਮ ਦੀ ਅਣਹੋਂਦ ਪੈਦਾ ਹੋ ਜਾਏਗੀ। ਇੱਕ ਵਾਰ ਅਰਜ਼ ਮੈਂ ਕੀਤੀ ਸੀ ਕਿ ਦੇਖੋ ਮੇਲਾ ਭਰਿਆ ਹੋਇਆ, ਕਈ ਦੁਕਾਨਾਂ ਸਜਾਵਟ ਹੋਈ, ਦੁਕਾਨਾਂ ਬੜੀਆਂ ਨੇ, ਇੱਕ ਬੱਚਾ ਆਪਣੇ ਬਜ਼ੁਰਗ ਦੀ ਉਂਗਲ ਪਕੜ ਕੇ ਤੁਰਿਆ ਜਾਂਦਾ, ਇੱਕ ਇੱਕ ਦੁਕਾਨ ਨੂੰ ਦੇਖਦਾ ਤੇ ਨਾਲੇ ਹੱਸਦਾ, ਖੁਸ਼ ਹੁੰਦਾ, ਪ੍ਰਸੰਨ ਹੁੰਦਾ, ਤੇ ਅਚਨਚੇਤ ਭੀੜ ਦਾ ਧੱਕਾ ਵੱਜਾ ਤੇ ਉਹਦੀ ਉਂਗਲ, ਬਜ਼ੁਰਗ ਦੀ ਉਂਗਲ ਬੱਚੇ ਦੇ ਹੱਥ ਵਿੱਚੋਂ ਨਿਕਲ ਗਈ, ਉਂਗਲ ਛੁੱਟ ਗਈ। ਉਹੀ ਮੇਲਾ ਜਿਹੜਾ ਸਵੇਰ ਤੱਕ ਉਹਨੂੰ ਚੰਗਾ ਲੱਗ ਰਿਹਾ ਸੀ, ਬੱਚਾ ਵੇਖ ਕੇ ਹੱਸਦਾ, ਖੁਸ਼ ਹੁੰਦਾ, ਤੇ ਜਦੋਂ ਬਜ਼ੁਰਗ ਦੀ ਉਂਗਲ ਛੁੱਟੀ, ਇੱਕ ਸਕਿੰਟ ਵਿੱਚ ਉਹੀ ਬੱਚਾ ਉੱਚੀ ਉੱਚੀ ਰੋਣ ਲੱਗ ਪਿਆ। ਉਹ ਖਿਡੌਣੇ ਵੀ ਚੰਗੇ ਨਹੀਂ ਲੱਗਦੇ ਪਏ, ਦੁਕਾਨਾਂ ਵੀ ਚੰਗੀਆਂ ਨਹੀਂ ਲੱਗਦੀਆਂ ਪਈਆਂ, ਜਿਹੜੇ ਤਮਾਸ਼ੇ ਦੇ ਸਾਜ਼ੋ ਸਮਾਨ ਨੇ ਉਹ ਵੀ ਚੰਗੇ ਨਹੀਂ ਲੱਗਦੇ। ਜੇ ਉਹਨੂੰ ਪੁੱਛੀਏ ਕਿਉਂ, ਉਹ ਕਹਿੰਦਾ ਮੇਰਾ ਬਜ਼ੁਰਗ ਮੈਂ ਗਵਾਚ ਗਿਆ ਹਾਂ। ਪਿਆਰਿਓ, ਸੰਸਾਰ ਤਾਂ ਇੱਕ ਮੇਲਾ ਹੈ, ਨਿਤਨੇਮ ਮੇਰੇ ਗੁਰੂ ਦੀ ਉਂਗਲ ਕੇ ਬੇਨਤੀ ਹੈ, ਇਹਨੂੰ ਛੱਡਿਓ ਨਾ। ਪਿਆਰਿਓ, ਜਿੰਨਾ ਮਰਜ਼ੀ ਕੋਈ ਤਰਕ ਦੇਵੇ, ਜਿੰਨੀਆਂ ਮਰਜ਼ੀ ਕੋਈ ਦਲੀਲਾਂ ਦੇਵੇ, ਜੀ ਰੋਜ਼ ਨਿਤਨੇਮ ਕਰਨ ਦਾ ਕੀ ਫਾਇਦਾ, ਰੋਜ਼ ਇੱਕੋ ਪਾਠ ਕਰਨ ਦਾ ਕੀ ਫਾਇਦਾ। ਮੇਰੀ ਅਰਜ਼ ਹੈ ਕਿ ਕਦੀ ਵੀ ਤਰਕ ਪਿੱਛੇ ਲੱਗ ਕੇ ਆਪਣੀ ਆਸਥਾ ਨੂੰ, ਆਪਣੇ ਅਕੀਦੇ ਨੂੰ ਡੋਲਣ ਨਾ ਦਿਓ, ਕਿਉਂਕਿ ਤਰਕ ਅੱਜ ਜਿਹੜੀ ਚੀਜ਼ ਕੱਟ ਰਿਹਾ, ਕੱਲ ਨੂੰ ਤਰਕ ਆਪਣੇ ਤਰਕ ਨੂੰ ਵੀ ਕੱਟ ਦੇਵੇਗਾ। ਪਰ ਆਸਥਾ ਬੜੀ ਵੱਡੀ ਚੀਜ਼ ਹੈ। ਇੱਕ ਬੱਚਾ ਉਂਗਲ ਪਕੜ ਕੇ ਰੱਖੇ ਤੇ ਮੇਲਾ ਚੰਗਾ ਲੱਗਦਾ, ਉਂਗਲ ਛੁੱਟ ਜਾਏ ਤੇ ਮੇਲਾ ਵੀ ਡਰਾਵਣਾ ਬਣ ਜਾਂਦਾ ਹੈ। ਪਿਆਰਿਓ, ਨਿਤਨੇਮ ਦੀ ਉਂਗਲ ਕਦੀ ਨਾ ਛੱਡਿਓ, ਗੁਰੂ ਨਾਨਕ ਦਾ ਹੱਥ ਕਦੀ ਨਾ ਛੱਡਿਓ, ਇਹ ਮੇਲਾ ਵੀ ਸੋਹਣਾ ਲੱਗੇਗਾ। ਤੇ ਪਿਆਰਿਓ, ਜੇ ਨਿਤਨੇਮ ਹੀ ਬੰਦੇ ਦਾ ਚਲਾ ਗਿਆ, ਇਹ ਮੇਲਾ ਵੀ ਬੰਦੇ ਨੂੰ ਡਰਾਵਣਾ ਲੱਗਣ ਲੱਗ ਪੈਂਦਾ, ਅੰਦਰ ਸੁੱਕ ਜਾਂਦਾ, ਅੰਦਰ ਰੁੱਖਾ ਹੋ ਜਾਂਦਾ ਹੈ। ਫਿਰ ਬੇਨਤੀ ਹੈ ਕਿ ਆਓ ਥੋੜਾ ਜਿਹਾ ਪ੍ਰਕਰਨ ਵਿੱਚ ਰਹਿ ਕੇ ਮੈਂ ਅਰਜ਼ ਕਰ ਰਿਹਾ ਸੀ ਜਪਜੀ ਸਾਹਿਬ ਦਾ ਪਾਠ ਕਰਨੇ, ਜਪਜੀ ਸਾਹਿਬ ਦੇ ਪਾਠ ਵਿੱਚ ਹੀ ਸਤਿਗੁਰੂ ਨੇ ਕਿਰਪਾ ਦਾ ਬੜਾ ਜ਼ਿਕਰ ਕੀਤਾ ਜੀ, ਜਿਵੇਂ ਹਜ਼ੂਰ ਦੇ ਬਚਨ ਨੇ ਵੱਡਾ ਸਾਹਿਬ ਉੱਚਾ ਥਾਂ, ਪਰਮਾਤਮਾ ਵੱਡਾ ਉਹਦਾ ਥਾਂ ਵੀ ਉੱਚਾ, ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ, ਸਭ ਤੋਂ ਉੱਚਾ ਪਰਮਾਤਮਾ ਦਾ ਨਾਮ ਹੈ, ਇਹਦੇ ਤੈਨੂੰ ਕੋਈ ਕਰਮ ਨਹੀਂ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ, ਇਹ ਵੱਧ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ। ਤੇ ਮਹਾਰਾਜ ਏਵਡ ਉੱਚਾ ਆਪਣੇ ਉਦਮ ਨਾਲ, ਏਵਡ ਉੱਚਾ ਆਪਣੇ ਕਰਮਾਂ ਨਾਲ। ਸਤਿਗੁਰੂ ਕਹਿਣ ਲੱਗੇ ਨਹੀਂ, ਜੇਵਡ ਆਪ ਜਾਣੈ ਆਪ ਆਪ ਵੱਡਾ ਹੋਈ ਹੋ ਸਕਦਾ ਪਿਆਰਿਓ, ਜਿਹਦੇ ਉੱਪਰ ਉਹਦੀ ਨਦਰ ਹੋ ਜਾਏ, ਜਿਸ ਉੱਪਰ ਉਹਦੀ ਕਿਰਪਾ ਹੋ ਜਾਏ, ਤੇ ਜਿਹਨੂੰ ਕਿਰਪਾ ਕਰਕੇ ਤਰੁੱਟ ਕੇ ਨਾਮ ਦੀ ਦਾਤ ਦੇ ਦੇਵੇ। ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ। ਦੇਖੋ ਅਸੀਂ ਜੀਵਨ ਘੜਨ ਦੀ ਗੱਲ ਕਰਨੀ, ਗੁਰੂ ਨਾਨਕ ਸਾਹਿਬ ਨੇ ਸੱਚੀ ਸਰਕਾਰ ਨੇ ਜੀਵਨ ਘੜਨ ਦੇ ਲਈ ਖਾਸ ਕਰਕੇ ਸੱਤ ਗੁਣ ਦੱਸੇ ਨੇ, ਉਹਦਾ ਜੀਵਨ ਘੜਿਆ ਜਾ ਸਕਦਾ ਜਿਹਦਾ ਕਰੈਕਟਰ ਉੱਚਾ ਹੋਵੇ, ਜਿਸ ਕੋਲ ਧੀਰਜ ਹੋਵੇ, ਜਿਸ ਕੋਲ ਅਡੋਲਤਾ ਹੋਵੇ, ਜਿਸ ਕੋਲ ਪ੍ਰੇਮ ਹੋਵੇ, ਜਿਸ ਕੋਲ ਪਰਮਾਤਮਾ ਦਾ ਭੈ ਹੋਵੇ, ਜਿਸ ਦੇ ਕੋਲ ਬੰਦਗੀ ਦੀ ਤਪੱਸਿਆ ਹੋਵੇ, ਜਿਹਦੇ ਕੋਲ ਇਹ ਸਾਰੇ ਗੁਣ ਤਾਂ ਮਿਲ ਸਕਦੇ ਨੇ, ਜੀਵਨ ਵੀ ਤਾਂ ਘੜਿਆ ਜਾ ਸਕਦਾ ਜੇ ਉਹਦੀ ਕਿਰਪਾ ਹੋਵੇ। ਤਾਂ ਸਤਿਗੁਰੂ ਦੇ ਬਚਨ ਤੁਸੀਂ ਪੜ੍ਹਦੇ ਹੋ ਰੋਜ਼ ਕਿ ਜੱਤ ਪਹਾਰਾ ਧੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਾਓ ਖੱਲਾ ਅਗਨ ਤਪਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਇਹ ਸਾਰੇ ਗੁਣ ਦੱਸੇ, ਸ਼ਬਦ ਜੀਵਨ ਕਿਵੇਂ ਘੜਿਆ ਜਾਂਦਾ, ਪਰ ਅੱਗੇ ਇਹ ਨਹੀਂ ਕਿਹਾ ਆਪਣੇ ਉਦਮ ਨਾਲ। ਅਗਲੇ ਬਚਨ ਕੀ ਨੇ ਜੀ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਖਾਲ। ਨਦਰ ਹੋਵੇ ਤੇ ਕਰਮ ਇਹ ਕੀਤਾ ਜਾ ਸਕਦਾ, ਉਹਦੀ ਨਦਰ ਕਰਮ ਤੋਂ ਬਿਨਾਂ ਕਾਰ ਵੀ ਨਹੀਂ ਹੋ ਸਕਦੀ। ਇਸੇ ਕਰਕੇ ਸਤਿਗੁਰੂ ਨੇ ਬਾਣੀ ਚ ਇਹ ਬਖਸ਼ਿਸ਼ ਕੀਤੀ ਹੈ। ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ, ਸੇ ਸਿਮਰਹਿ ਜਿਨ ਆਪ ਸਮਰਾਏ। ਜੇ ਤੂੰ ਕਿਰਪਾ ਕਰੇ ਤਾਂ ਹੀ ਸਿਮਰਨ ਕਰੇਗਾ ਨਾ ਕੋਈ, ਸਤਿਗੁਰੂ ਦੇ ਤਾਂ ਹੀ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਖਾਂ। ਤੁਮਰੀ ਕਿਰਪਾ ਤੇ ਜਪਿਆ ਨਾਉ, ਤੇਰੀ ਕਿਰਪਾ ਹੋਵੇ ਤਾਂ ਹੀ ਨਾਮ ਜਪਿਆ ਜਾਂਦਾ ਹੈ। ਸਤਿਗੁਰੂ ਨੇ ਕਿਹਾ ਤੇਰੀ ਬਖਸ਼ਿਸ਼ ਤੋਂ ਬਿਨਾ ਨਹੀਂ, ਨਦਰ ਕਰੇ ਤਾਂ ਸਿਮਰਿਆ ਜਾਏ, ਜੇ ਤੇਰੀ ਨਦਰ ਹੋਵੇ ਤੇ ਤਾਂ ਹੀ ਇਨਸਾਨ ਪਰਮਾਤਮਾ ਦਾ ਸਿਮਰਨ ਕਰਦਾ। ਪਹਿਲੇ ਪਦੇ ਵਿੱਚ ਅੱਜ ਸੱਚੀ ਸਰਕਾਰ ਨੇ ਇਹ ਬਖਸ਼ਿਸ਼ ਕੀਤੀ ਧੰਨ ਗੁਰੂ ਰਾਮਦਾਸ ਨੇ ਕਿ ਭਾਈ ਸਿੱਖੋ, ਜੇ ਸਿਮਰਨ ਵੀ ਕੋਈ ਕਰਦਾ ਬੰਦਗੀ ਵੀ ਕਰਦਾ ਤੇ ਉਹ ਸਿਮਰਨ ਬੰਦਗੀ ਕਰਕੇ ਇਹ ਹੀ ਅਰਦਾਸ ਕਰੇ, ਵਾਹਿਗੁਰੂ ਜੀ ਮੈਂ ਆਪਣੇ ਉਦਮ ਨਾਲ ਜ਼ਬਾਨ ਤੋਂ ਬੋਲ ਵੀ ਨਹੀਂ ਸਕਦਾ, ਜੇ ਤੇਰੀ ਕਿਰਪਾ ਹੋਵੇ ਤਾਂ ਨਾਮ ਜਪਿਆ ਜਾਂਦਾ ਹੈ। ਸਤਿਗੁਰੂ ਨੇ ਫਰਮਾਇਆ ਹਰ ਜੀਉ ਕਿਰਪਾ ਕਰੇ, ਹਰੀ ਜੀ ਪਰਮਾਤਮਾ ਜੀ ਕਿਰਪਾ ਕਰਨ ਤਾਂ ਤਦੋਂ, ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਹਰ ਜੀਉ ਕਿਰਪਾ ਕਰੇ, ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ, ਤਾਂ ਉਸ ਪਰਮਾਤਮਾ ਦੇ ਨਾਮ ਨੂੰ ਗਾਇਆ ਜਾਂਦਾ ਧਿਆਇਆ ਜਾਂਦਾ ਹੈ। ਸਤਿਗੁਰੂ ਮਿਲੈ ਸੋ ਪਾਏ, ਸਤਿਗੁਰੂ ਮਿਲ ਪਵੇ ਅੰਦਰ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਜਾਏ। ਸਾਹਿਬ ਕਹਿੰਦੇ ਸਹਿਜ ਗੁਣ ਗਾਈਐ ਜੀਉ, ਕਿਰਪਾ ਵਾਲੇ ਸਹਿਜ ਅਵਸਥਾ ਵਿੱਚ ਟਿਕ ਕੇ ਪਰਮਾਤਮਾ ਦੇ ਗੁਣ ਗਾਉਂਦੇ ਹਨ।
ਗੁਣ ਗਾਏ ਵਿਗਸੈ ਸਦਾ ਅਨਦਿਨ, ਜਾ ਆਪ ਸਾਚੇ ਭਾਵੈ।
ਜਦੋਂ ਆਪ ਸੱਚੇ ਪਰਮਾਤਮਾ ਨੂੰ ਜਗਿਆਸੂ ਜੀਵ ਭਾ ਜਾਏ, ਫਿਰ ਕੀ ਕਰਦਾ ਉਹ ਦਿਨ ਰਾਤ ਅਨਦਿਨ ਪਰਮਾਤਮਾ ਦੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਤੇ ਉਸ ਪ੍ਰਭੂ ਦੇ ਗੁਣ ਗਾ ਗਾ ਕੇ ਉਹ ਗੁਣ ਰੁੱਖਾਪਣ ਨਹੀਂ, ਉਹਦੇ ਅੰਦਰ ਵਿਗਾਸ, ਉਹਦੇ ਅੰਦਰ ਖੇੜਾ, ਉਹਦੇ ਅੰਦਰ ਚਾਉ ਬਣਿਆ ਰਹਿੰਦਾ ਹੈ।
ਅਹੰਕਾਰ ਹਉ ਮੈਂ ਤਜੈ ਮਾਇਆ, ਸਹਿਜ ਨਾਮ ਸਮਾਵੈ।
ਉਹ ਅਹੰਕਾਰ ਦੀ ਇਸ ਬਿਮਾਰੀ ਤੋਂ ਬਚ ਜਾਂਦਾ ਹੈ ਪਿਆਰੇ, ਉਹ ਹਉਮੈ ਤੋਂ ਬਚ ਜਾਂਦਾ ਹੈ, ਉਹ ਮਾਇਆ ਦੀ ਪਕੜ ਤੋਂ ਬਚ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਜਿਸ ਉੱਪਰ ਆਪ ਪਰਿਪੂਰਨ ਪਰਮਾਤਮਾ ਕਿਰਪਾ ਕਰੇ, ਉਹ ਹੰਕਾਰ ਤੋਂ, ਹਉਮੈ ਤੋਂ, ਮਮਤਾ ਤੋਂ ਬਚ ਜਾਂਦਾ ਹੈ। ਸਹਿਜ ਅਵਸਥਾ ਵਿੱਚ ਟਿਕ ਕੇ। ਹੁਣ ਸਹਿਜ ਅਵਸਥਾ ਮੈਂ ਸ਼ਬਦ ਵਰਤ ਰਿਹਾ ਵਾਂ, ਜ਼ਬਾਨ ਦਾ ਸਹਿਜ ਨਹੀਂ, ਜ਼ਬਾਨ ਦਾ ਸਹਿਜ ਐਸਤਾ ਐਸਤਾ ਬੋਲਣਾ। ਸਹਿਜ ਅਵਸਥਾ ਕਿ ਗੁਰਮੁਖ ਅੰਤਰ ਸਹਿਜ ਕਹਿ ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਉਂਗਨਾ ਭੋਕਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ। ਜਿਹੜਾ ਸਹਿਜ ਅਵਸਥਾ ਵਿੱਚ ਟਿਕ ਗਿਆ ਨਾਮ ਜਪ ਜਪ ਕੇ, ਉਹ ਹੰਕਾਰ ਤੋਂ ਹਉਮੈ ਤੋਂ ਮਮਤਾ ਤੋਂ ਬਚ ਗਿਆ ਹੈ।
ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਐ।
ਆਪ ਕਰਤਾ ਸਭ ਕੁਝ ਕਰਨ ਵਾਲਾ ਹੈ, ਉਸ ਕਰਤੇ ਤੋਂ ਬਿਨਾਂ ਕਿੰਨੇ ਕਰਨਾ ਜੀ। ਉਹ ਆਪ ਪ੍ਰਭੂ ਕਰਤਾ ਕਿਰਪਾ ਕਰੇ ਤਾਂ ਹੀ ਉਸ ਦੀ ਦਾਤ ਪ੍ਰਾਪਤ ਹੁੰਦੀ ਹੈ। ਆਪ ਦੇਵੇ ਤੇ ਤਾਂ ਇਨਸਾਨ ਉਹ ਦਾਤ ਨਾਮ ਦੀ ਪ੍ਰਾਪਤ ਕਰਦਾ ਹੈ।
ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ।
ਪਹਿਲੇ ਪਦੇ ਦੀ ਸੰਪੂਰਨਤਾ ਗੁਰੂ ਰਾਮਦਾਸ ਕਰ ਰਹੇ ਨੇ ਕਿ ਖਰੀ ਜੀਉ, ਆਪ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ ਤਾਂ ਨਾਮ ਧਿਆਇਆ ਜਾ ਸਕਦਾ ਹੈ।
ਅੰਦਰ ਸਾਚਾ ਨੇਹੋ ਪੂਰੇ ਸਤਿਗੁਰ ਜੀਉ।
ਅੰਦਰ ਸਾਚਾ ਨੇਹੋ ਪੂਰੇ ਸਤਿਗੁਰ ਜੀਉ, ਇਹਦੇ ਅਰਥ ਕਿ ਪਰਮਾਤਮਾ ਦੇ ਲਈ ਪਿਆਰ, ਪਰਮਾਤਮਾ ਦੇ ਲਈ ਨੇਹ, ਅੰਦਰੋਂ ਪ੍ਰੇਮ। ਇੱਥੇ ਸਤਿਗੁਰੂ ਨੇ ਇੱਕ ਲਫ਼ਜ਼ ਵਰਤਿਆ ਹੈ ਨਾਲ ਕਿ ਅੰਦਰ ਸਾਚਾ ਨੇਖੋ। ਨੇਹ ਦਾ ਅਰਥ ਪਿਆਰ ਕਰ ਲਈਏ, ਪ੍ਰੀਤ ਕਰ ਲਈਏ, ਇਹਦਾ ਮਤਲਬ ਝੂਠਾ ਵੀ ਨੇਹ ਹੁੰਦਾ ਹੈ। ਸੰਸਾਰ ਦਾ ਨੇਹ, ਸੰਸਾਰ ਦੀ ਪ੍ਰੀਤ ਝੂਠੀ ਹੈ, ਪਰ ਜਿਸ ਉੱਪਰ ਸਤਿਗੁਰੂ ਆਪਣੀ ਕਿਰਪਾ ਕਰ ਦੇਣ, ਉਸ ਦੇ ਅੰਦਰ ਪਰਮਾਤਮਾ ਦੇ ਪ੍ਰਤੀ, ਉਸ ਜਗਿਆਸੂ ਅੰਦਰ ਸੱਚਾ ਪ੍ਰੇਮ ਪੈਦਾ ਕਰ ਦਿੰਦੇ ਨੇ। ਉਸੇ ਸੱਚੇ ਪ੍ਰੇਮ ਦਾ ਜ਼ਿਕਰ ਬਾਬਾ ਜੀ ਨੇ ਬਾਣੀ ਚ ਕੀਤਾ, ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿੰਨੀ ਸੰਝਾਤਾ ਸਾਈ, ਝੜ ਝੜ ਪਾਉਂਦੇ ਕੱਚੇ ਬਿਰਗੀ ਜਿੰਨਾ ਕਾਰ ਨਾ ਆਈ। ਜਿਹਦੇ ਅੰਦਰ ਸੱਚਾ ਪ੍ਰੇਮ ਹੋਵੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਖੋਰ ਮੁਖੋਰ ਸੇ ਕਾਂਡੇ ਕੱਚਿਆ। ਸਤਿਗੁਰੂ ਨੇ ਕਿਰਪਾ ਕੀਤੀ, ਅੰਦਰੋਂ ਸੱਚਾ ਨੇ ਲਾਇਆ, ਕਪਟ ਵਾਲਾ ਨਹੀਂ, ਪੂਰੇ ਸਤਿਗੁਰੂ ਨੇ ਅੰਦਰ ਸੱਚਾ ਪਰਮਾਤਮਾ ਦਾ ਪਿਆਰ ਪੈਦਾ ਕੀਤਾ ਹੈ।
ਹੋ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ।
ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ, ਜਦੋਂ ਉਸ ਸਤਿਗੁਰੂ ਨੇ ਸੱਚਾ ਪ੍ਰੇਮ ਪੈਦਾ ਕੀਤਾ, ਮੈਂ ਉਸ ਨੂੰ ਦਿਨ ਰਾਤ ਸਿਮਰਦਾ ਹਾਂ, ਦਿਨ ਰਾਤ ਉਹਨੂੰ ਚੇਤੇ ਕਰਨਾ, ਤੇ ਕਦੀ ਵੀ ਮੈਂ ਆਪਣੇ ਜੀਵਨ ਵਿੱਚੋਂ, ਆਪਣੇ ਅੰਤਰ ਤੋਂ, ਆਪਣੀ ਰਸਨਾ ਤੋਂ ਪ੍ਰਭੂ ਨੂੰ ਵਿਸਾਰਿਆ ਨਹੀਂ।
ਕਦੇ ਨਾ ਵਿਸਾਰੇ ਅਨ ਦਿਨ ਸਮਾਰੇ, ਜਾ ਨਾਮ ਲਈ ਤਾਂ ਜੀਵਾ।
ਹਜ਼ੂਰ ਕਹਿੰਦੇ ਨੇ ਕਦੀ ਉਸ ਪਰਮਾਤਮਾ ਨੂੰ ਵਿਸਾਰਿਆ ਨਹੀਂ, ਦਿਨ ਰਾਤ ਅਨ ਦਿਨ ਸਮਾਰੀ, ਮੈਂ ਦਿਨ ਰਾਤ ਉਹਦੀ ਸੰਭਾਲ ਕਰਨਾ, ਉਹਨੂੰ ਯਾਦ ਕਰਨਾ। ਤੇ ਨਾਲ ਬਖਸ਼ਿਸ਼ ਕਰਦੇ ਨੇ ਦਾਤਾ ਜੀ ਕਿ ਜੇ ਨਾਮ ਲਵਾਂਗਾ ਤੇ ਤਾਂ ਹੀ ਮੇਰੀ ਜ਼ਿੰਦਗੀ ਹੈ। ਮੇਰੇ ਕਹਿਣ ਤੋਂ ਮੁਰਾਦ, ਜਿਹਦੇ ਅੰਦਰ ਸਤਿਗੁਰੂ ਸੱਚਾ ਪਿਆਰ ਪ੍ਰਭੂ ਦਾ ਪੈਦਾ ਕਰ ਦੇਣ, ਉਹ ਦਿਨ ਰਾਤ ਉਹਦੇ ਗੁਣ ਗਾਉਂਦਾ ਹੈ, ਕਦੀ ਵੀ ਆਪਣੇ ਮਾਲਕ ਨੂੰ ਹਿਰਦੇ ਤੋਂ ਵਿਸਾਰਦਾ ਨਹੀਂ, ਤੇ ਗੁਣ ਗਾ ਗਾ ਕੇ, ਨਾਮ ਜਪ ਕੇ ਨਾਮ ਅੰਮ੍ਰਿਤ ਦਾ ਰਸ ਮਾਣਦਾ ਹੈ।
ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ, ਗੁਰਮੁਖ ਅੰਮ੍ਰਿਤ ਪੀਵਾ।
ਆਪਣੇ ਕੰਨਾਂ ਨਾਲ ਪਿਆਰੇ ਪਰਮੇਸ਼ਵਰ ਦੀ ਸਿਫਤ ਸੁਣੀ, ਉਹਦੀ ਸਿਫਤ ਦੇ ਗੀਤ ਸੁਣੇ, ਤੇ ਮਨ ਆਪਣੇ ਆਪ ਹੀ ਤ੍ਰਿਪਤ ਹੋ ਗਿਆ। ਇਹਦੇ ਚ ਕੋਈ ਸ਼ੱਕ ਨਹੀਂ ਜੀ, ਜੋ ਕੁਝ ਅਸੀਂ ਆਪਣੇ ਕੰਨਾਂ ਨਾਲ ਸੁਣਨੇ ਆ ਨਾ, ਇੱਕ ਵਾਰੀ ਸੁਣਨ ਤੋਂ ਬਾਅਦ ਚੇਤੇ ਰੱਖਿਓ, ਬੰਦੇ ਦਾ ਸੁਭਾਅ ਹੈ ਜਿਹੜੀ ਗੱਲ ਸੁਣ ਕੇ ਅਣਸੁਣੀ ਕਰਨੀ ਹੈ ਉਹਨੂੰ ਧਿਆਨ ਲਾ ਕੇ ਸੁਣਦਾ, ਤੇ ਜਿਹਨੂੰ ਸੁਣ ਕੇ ਅੰਦਰ ਵਸਾਨਾ ਉਹਨੂੰ ਸੁਣ ਕੇ ਅਣਸੁਣਿਆ ਕਰ ਦਿੰਦਾ। ਇਹ ਹੈ ਤਾਂ ਬੰਦੇ ਦੀ ਆਦਤ ਨਾ। ਤੁਸੀਂ ਦੇਖੋਗੇ ਇੱਕ ਆਦਮੀ ਜ਼ਿੰਦਗੀ ਚ ਕਿਤੇ ਆਪ ਜੀ ਨੂੰ ਮਾੜਾ ਬੋਲਦਾ, ਮੇਰਾ ਖਿਆਲ ਉਹ ਬੰਦਾ ਜਿੱਥੇ ਵੀ ਟੱਕਰੇਗਾ ਇੱਕੋ ਦਮ ਗੱਲ ਚੇਤੇ ਆ ਜਾਏਗੀ, ਫਲਾਣੇ ਵੇਲੇ ਤੂੰ ਮੈਨੂੰ ਆਹ ਗੱਲ ਕਹੀ ਸੀ ਨਾ, ਕਈ ਸਾਲਾਂ ਬਾਅਦ ਵੀ ਨਹੀਂ ਭੁੱਲਦੀ। ਇੱਥੇ ਸੰਗਤ 'ਚ ਬੈਠਿਆਂ ਪੁੱਛ ਲਓ ਵੀ ਜਿਹੜਾ ਸਵੇਰੇ ਭਾਈ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਕੀਤਾ ਕਿਹੜੇ ਕਿਹੜੇ ਸ਼ਬਦ ਗਾਇਨ ਕੀਤੇ ਨੇ, ਉਹ ਕਹਿਣਗੇ ਸੁਣੇ ਤਾਂ ਜ਼ਰੂਰ ਸਨ ਪਰ ਸਾਨੂੰ ਚੇਤੇ ਕੋਈ ਨਹੀਂ ਕਿਹੜੇ ਕਿਹੜੇ, ਕਿਉਂਕਿ ਸਾਡੇ ਕੰਨ ਜਿਹੜੇ ਨੇ ਸੁਣਦੇ ਹੀ ਉਹ ਕੁਝ ਨੇ ਜਿਹੜਾ ਅੰਦਰ ਪੁੱਠਾ ਚੱਲਦਾ ਪਿਆ। ਸਤਿਗੁਰੂ ਕਹਿੰਦੇ ਨੇ ਜਦੋਂ ਕਿਸੇ ਨੂੰ ਸ਼ਬਦ ਸੁਣਨ ਦੀ ਜਾਚ ਆ ਜਾਏ, ਕੰਨਾਂ ਨਾਲ ਸ਼ਬਦ ਸੁਣੀਏ ਤੇ ਮਨ ਆਪਣੇ ਆਪ ਸ਼ਾਂਤ ਹੋ ਜਾਏਗਾ, ਮਨ ਤ੍ਰਿਪਤ ਹੋ ਜਾਏਗਾ। ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਕੰਨਾਂ ਨਾਲ ਪ੍ਰਭੂ ਦਾ ਨਾਮ ਸੁਣਿਆ, ਮਨ ਤ੍ਰਿਪਤ ਹੋ ਗਿਆ ਤੇ ਗੁਰਮੁਖ ਅੰਮ੍ਰਿਤ ਪੀਵਾਂ, ਗੁਰੂ ਜੀ ਦੇ ਸਨਮੁਖ ਹੋ ਕੇ ਨਾਮ ਅੰਮ੍ਰਿਤ ਨੂੰ ਪੀਣਾ ਕੀਤਾ ਹੈ।
ਨਦਰ ਕਰੇ ਤਾਂ ਸਤਿਗੁਰ ਮੇਲੇ, ਆਨ ਦਿਨ ਬਵੇਕ ਬੁੱਧ ਵਿਚਰ।
ਇੱਥੇ ਵੀ ਗੱਲ ਨਦਰ ਦੀ ਕਰ ਦਿੱਤੀ, ਕਹਿੰਦੇ ਨੇ ਜੇ ਪਰਮਾਤਮਾ ਨਦਰ ਕਰੇ ਤਾਂ ਸਤਿਗੁਰੂ ਮਿਲਦਾ ਹੈ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਉਹਦੀ ਨਦਰ ਤੋਂ ਬਿਨਾਂ ਤਾਂ ਸਤਿਗੁਰੂ ਦਾ ਮਿਲਾਪ ਵੀ ਨਹੀਂ। ਤੇ ਜਿਹਨੂੰ ਸਤਿਗੁਰੂ ਮਿਲ ਜਾਏ, ਅਨ ਦਿਨ ਬਵੇਕ ਬੁੱਧ ਵਿਚਰੈ, ਉਹ ਦਿਨ ਰਾਤ ਬਵੇਕ, ਮੈਂ ਸਿਰਫ ਜਿੱਥੇ ਲੋੜ ਪਈ ਉੱਥੇ ਅਖਰੀ ਅਰਥ ਕੀਤੇ ਨੇ, ਕਿਉਂਕਿ ਬਾਕੀ ਬੜੇ ਸਰਲ ਸਰਲ ਤੁਕਾਂ ਨੇ ਮਹਾਰਾਜ ਜੀ ਦੇ ਅੱਜ ਇਸ ਅੰਮ੍ਰਿਤ ਬੋਲਦੀ। ਬਵੇਕ ਦਾ ਅਰਥ ਚੰਗੇ ਮੰਦੇ ਦੀ ਪਹਿਚਾਣ ਕਰਨ ਵਾਲੀ ਮਤ, ਦੁਰਮਤ ਤੇ ਗੁਰਮਤ ਨੂੰ ਪਹਿਚਾਨਣ ਵਾਲੀ ਬੁੱਧੀ। ਸਤਿਗੁਰੂ ਕਹਿੰਦੇ ਜਿਸ ਨੂੰ ਸਤਿਗੁਰੂ ਮਿਲ ਜਾਏ, ਉਹਦੀ ਨਦਰ ਹੋ ਜਾਏ, ਸਤਿਗੁਰੂ ਮਿਲੇ, ਉਹ ਸਿੱਖ ਦਿਨ ਰਾਤ ਵਿਵੇਕ ਬੁੱਧੀ ਵਿੱਚ ਵਿਚਰਦਾ ਹੈ, ਉਹਨੂੰ ਚੰਗੇ ਦੀ ਮੰਦੇ ਦੀ ਸਾਰੀ ਪਹਿਚਾਣ ਹੁੰਦੀ ਹੈ।
ਅੰਦਰ ਸਾਚਾ ਨੇਹੋ ਪੂਰੇ ਸਤਿਗੁਰ,
ਅੰਦਰ ਪਰਮਾਤਮਾ ਦਾ ਸੱਚਾ ਨੇ ਪਿਆਰ ਪੂਰੇ ਸਤਿਗੁਰਾਂ ਨੇ ਪੈਦਾ ਕੀਤਾ ਹੈ।
ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੇ ਜੀਓ।
ਦੂਸਰੇ ਪਦੇ ਦੀ ਸਮਾਪਤੀ, ਤੀਸਰਾ ਆਰੰਭ ਹੋ ਰਿਹਾ ਸੰਤ ਦਾ ਪਦਾ। ਪਹਿਲੇ ਸੀ ਉਹਦੀ ਕਿਰਪਾ ਹੋਵੇ ਤੇ ਨਾਮ ਜਪਿਆ ਜਾਂਦਾ, ਦੂਸਰੇ ਪਦੇ ਵਿੱਚ ਹਜ਼ੂਰ ਨੇ ਕਿਹਾ ਸਤਿਗੁਰੂ ਕਿਰਪਾ ਕਰੇ ਤੇ ਮਨੁੱਖ ਦੇ ਅੰਦਰ ਸੱਚਾ ਪ੍ਰਭੂ ਦਾ ਪਿਆਰ ਪੈਦਾ ਹੁੰਦਾ। ਹੁਣ ਤੀਸਰਾ ਬਚਨ ਕੀਤਾ, ਸਤ ਸੰਗਤ ਮਿਲੈ ਵਡਭਾਗ, ਤਾਂ ਜੇ ਉਸ ਵਾਹਿਗੁਰੂ ਦੀ ਕਿਰਪਾ ਹੋ ਜਾਏ, ਸਤ ਸੰਗਤ ਮਿਲੈ ਵਡਭਾਗ ਤਾਂ ਹਰ ਰਸ ਆਵੈ ਜੀਓ। ਨਾਮ ਅਸੀਂ ਸਾਰੇ ਜਪੀਏ ਪਰ ਰਸ ਤਾਂ ਹੀ ਬਣੇਗਾ ਜੇ ਵੱਡੀਆਂ ਭਾਗਾਂ ਨਾਲ ਸਤ ਸੰਗਤ ਮਿਲ ਜਾਏ ਤਾਂ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਪ੍ਰਭੂ ਦੇ ਨਾਮ ਦਾ ਰਸ ਸੰਗਤ ਵਿੱਚ ਬੈਠ ਕੇ ਜਦੋਂ ਕੋਈ ਜਪਦਾ ਹੈ ਤੇ ਸਤ ਸੰਗਤ ਵਿੱਚ ਪ੍ਰਭੂ ਦੇ ਨਾਮ ਦਾ ਰਸ ਬਣਦਾ ਹੈ।
ਮਨ ਦਿਨ ਰਹਿ ਲਿਵ ਲਾਏ ਤਾਂ ਸਹਿਜ ਸਮਾਵੇ ਜੀਓ।
ਸਤ ਸੰਗਤ ਵਿੱਚੋਂ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ, ਉਹ ਉਸ ਰਸ ਨੂੰ ਛੱਡ ਕੇ ਦੂਜੇ ਖੱਬੇ ਸੱਜੇ ਕਿਵੇਂ ਜਾਏਗਾ। ਉਹ ਦਿਨ ਰਾਤ ਉਸ ਪ੍ਰਭੂ ਦੇ ਨਾਮ ਵਿੱਚ ਲਿਵ ਲਾ ਕੇ ਰੱਖਦਾ ਹੈ ਪਿਆਰਿਓ, ਤੇ ਉਹ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਵਿੱਚ ਲਿਵ ਲਾ ਕੇ ਸਹਿਜ ਵਿੱਚ ਸਮਾਇਆ ਰਹਿੰਦਾ ਹੈ।
ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ।
ਸਹਿਜ ਅਵਸਥਾ ਵੀ ਜੁੜੇ ਹੋਏ ਦਾ ਅਰਥ ਇਹ ਨਹੀਂ ਉਹ ਪਰਿਵਾਰ ਸੰਸਾਰ ਨੂੰ ਛੱਡ ਗਏ ਪਿਆਰਿਓ। ਜਦੋਂ ਉਹ ਸਹਿਜ ਅਵਸਥਾ ਵਿੱਚ ਗਿਆ, ਪ੍ਰਭੂ ਦੇ ਮਨ ਨੂੰ ਚੰਗਾ ਲੱਗ ਗਿਆ ਤੇ ਉਹ ਅਤੀਤ ਬੈਰਾਗੀ, ਸਤਿਗੁਰਾਂ ਨੇ ਸ਼ਬਦ ਵਰਤੇ ਨੇ, ਉਹ ਰਹਿੰਦਾ ਪਰਿਵਾਰ ਵਿੱਚ ਵੀ ਪਰ ਨਿਰਲੇਪ, ਰਹਿੰਦਾ ਸੰਸਾਰ ਵਿੱਚ ਪਰ ਪਰਮਾਤਮਾ ਦੀ ਬਖਸ਼ਿਸ਼ ਨਾਲ ਉਹ ਬੈਰਾਗ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ।
ਹਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੇ।
ਮਨੁੱਖ ਦੀ ਸ਼ੋਭਾ ਇਸ ਹਾਲਤ ਵਿੱਚ ਤੇ ਉਹਦੀ ਸ਼ੋਭਾ ਪਲਤ ਵਿੱਚ, ਇਹਨੂੰ ਲੋਕ ਪਰਲੋਕ ਕਹਿ ਲਈਏ। ਜਿਸ ਉੱਪਰ ਪਰਮਾਤਮਾ ਦੀ ਕਿਰਪਾ ਹੋ ਗਈ, ਨਾਮ ਰਸ ਆ ਗਿਆ, ਖਲਤ ਪਲਤ ਵਿੱਚ ਉਹਦੀ ਸ਼ੋਭਾ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਦੇ ਅੰਦਰ ਪਰਮਾਤਮਾ ਜੀ ਦੇ ਰਾਮ ਨਾਮ ਦੀ ਲਿਵ ਦਿਨ ਰਾਤ ਹੀ ਲੱਗੀ ਰਹਿੰਦੀ ਹੈ।
ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਪਾਵੇ।
ਨਾਮ ਰਸੀਆ ਗੁਰਮੁਖ ਪਿਆਰਾ ਹਰਖ ਤੇ ਸੋਗ ਦੋਨਾਂ ਤੋਂ ਮੁਕਤਾ ਹੈ। ਜੇ ਖੁਸ਼ੀ ਆ ਜਾਏ ਤੇ ਉਹਨੂੰ ਪਰਮਾਤਮਾ ਨਹੀਂ ਭੁੱਲਦਾ, ਜੇ ਘਰ ਚ ਗਮੀ ਆ ਜਾਏ ਤੇ ਪਰਮਾਤਮਾ ਫਿਰ ਵੀ ਨਹੀਂ ਭੁੱਲਦਾ। ਹਰ ਇੱਕ ਸ਼ੋਕ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ, ਉਹਦੇ ਲਈ ਸਭ ਇੱਕੋ ਜਿਹੇ ਨੇ। ਹਰ ਇੱਕ ਤੇ ਸ਼ੋਕ ਤੋਂ, ਖੁਸ਼ੀ ਤੇ ਗਮੀ ਤੋਂ ਸਤਿਗੁਰੂ ਕਹਿੰਦੇ ਨੇ ਉਹ ਮੁਕਤਾ ਹੈ। ਉਹ ਫਿਰ ਪ੍ਰਭੂ ਕਿਰਪਾ ਬਖਸ਼ਿਸ਼ ਕਰੇ ਤੇ ਪਰਮਾਤਮਾ ਜੋ ਕੁਝ ਕਰਦੇ ਨੇ ਉਹ ਕੁਛ ਉਸਨੂੰ ਪਾਉਂਦਾ ਹੈ, ਚੰਗਾ ਹੋਵੇ ਉਹਦੇ ਲਈ ਮੰਦਾ ਹੋਵੇ। ਇਹਨੂੰ ਇਉਂ ਕਹਿ ਸਕਦੇ ਹਾਂ ਜੀ ਕਿ ਫੁਰਮਾਨ ਤੇਰਾ ਸਿਰ ਉੱਪਰ, ਫਿਰ ਨਾ ਕਰਤ ਵਿਚਾਰ, ਤੂੰ ਹੀ ਦਰੀਆ ਤੂੰ ਹੀ ਕਰੀਆ ਤੁਝੈ ਤੇ ਨਿਸਤਾਰ, ਬੰਦੇ ਬੰਦਗੀ ਇਕਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਹਰ ਇੱਕ ਸੋਗ ਤੋਂ ਨਿਰਲੇਪ ਜੋ ਪ੍ਰਭੂ ਕਰਦਾ ਉਸਨੂੰ ਭਾਰ ਆਖ ਹੈ।
ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੇ ਜੀਉ।
ਸੰਗਤ ਵੱਡਿਆਂ ਭਾਗਾਂ ਨਾਲ ਨਸੀਬ ਹੋ ਜਾਏ ਤੇ ਤਾਂ ਹੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਆਉਂਦਾ ਹੈ।
ਜੈ ਭਾਈ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ।
ਸ਼ੰਤ ਦਾ ਚੌਥਾ ਪਦਾ ਆਰੰਭ ਹੁੰਦਾ। ਦੂਜੇ ਭਾਏ ਦਾ ਅਰਥ ਹੁੰਦਾ ਦਵੈਸ਼ ਵੀ ਜੀਣਾ, ਦੁਸ਼ਮਣ ਮਿੱਤਰ ਜਾਣ ਕੇ, ਮੇਰਾ ਤੇਰਾ ਜਾਣ ਕੇ। ਕਹਿੰਦੇ ਜਿਹੜਾ ਮਨਮੁਖ ਬੰਦਾ ਹੈ ਉਹ ਦਵੈਤ ਵਿੱਚ, ਉਹ ਈਰਖਾ ਵਿੱਚ ਜ਼ਿੰਦਗੀ ਜੀਂਦਾ ਤੇ ਹੁੰਦਾ ਕਿ ਇਹ ਮਨਮੁਖ ਜਮ ਜੋਹਿਆ ਜੀਓ। ਜੋਹਣਾ ਦਾ ਅਰਥ ਹੁੰਦਾ ਤੱਕਣਾ। ਦਵੈਸ਼ ਵਿੱਚ ਜੀਣ ਵਾਲਾ ਜਿਹੜਾ ਬੰਦਾ ਹੈ ਉਹਨੂੰ ਜਮਦੂਤ ਦਿਨ ਰਾਤ ਤੱਕਦਾ ਹੈ।
ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਹਿਆ ਜੀਓ।
ਅੰਦਰ ਸ਼ਾਂਤੀ ਕੋਈ ਨਹੀਂ, ਉਹ ਦਿਨ ਰਾਤ ਹਾਏ ਹਾਏ ਕਰੀ ਜਾਂਦਾ। ਸੱਚ ਇਹ ਵੇ ਕਿ ਜਿਹੜਾ ਬੰਦਾ ਦਵੈਤ ਵਿੱਚ ਪੈ ਗਿਆ ਨਾ, ਰੋਟੀ ਕਿਸੇ ਨੂੰ ਮਿਲਦੀ ਪਈ ਹੈ, ਰਾਤ ਨੂੰ ਨੀਂਦ ਉਹਨੂੰ ਨਹੀਂ ਪੈਂਦੀ ਪਈ, ਬੱਚਾ ਕਿਸੇ ਦਾ ਤਰੱਕੀ ਕਰਦਾ ਬੇਚੈਨ ਉਹ ਹੋਈ ਬੈਠਾ ਹੈ, ਦੁਕਾਨ ਕਿਸੇ ਦੀ ਚੱਲਦੀ ਪਈ ਹੈ, ਵਿਚਾਰਾ ਰਾਤ ਆਪਣੇ ਘਰ ਚ ਕਮਲਿਆਂ ਦੀ ਤਰ੍ਹਾਂ ਫੇਰੇ ਪਾਈ ਜਾਂਦਾ। ਮਹਾਰਾਜ ਕਹਿੰਦੇ ਜਿਹੜਾ ਬੰਦਾ ਦਵੈਸ਼ ਅੰਦਰ ਹੈ ਉਹ ਮਨਮੁਖ ਬੰਦਾ ਦਿਨ ਰਾਤ ਹਾਏ ਹਾਏ ਕਰੀ ਜਾਂਦਾ। ਮੇਰਾ ਖਿਆਲ ਕਿ ਮਨਮੁਖ ਬੰਦੇ ਨੂੰ ਸਾਰੀ ਧਰਤੀ ਸੋਨੇ ਦੀ ਵੀ ਕਰਕੇ ਦੇ ਦਿਓ ਨਾ, ਉਹਦੇ ਅੰਦਰੋਂ ਫਿਰ ਵੀ ਵਾਹੇ ਨਹੀਂ ਨਿਕਲਣਾ, ਉਹਦੇ ਅੰਦਰੋਂ ਫਿਰ ਵੀ ਖਾਈ ਨਿਕਲਣੀ, ਉਹ ਰੋਈ ਜਾਏਗਾ, ਕਲਪੀ ਜਾਏਗਾ। ਮਹਾਰਾਜ ਕਹਿੰਦੇ ਮਨਮੁਖ ਦਿਨ ਰਾਤ ਹਾਏ ਹਾਏ ਕਰਦਾ ਹੈ, ਉਹਨੂੰ ਮਾਇਆ ਦੇ ਦੁੱਖ ਨੇ ਪ੍ਰਭਾਵਿਤ ਕੀਤਾ ਹੈ।
ਮਾਇਆ ਦੁੱਖ ਮੋਹਿਆ ਹਉ ਮੈਂ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ।
ਮਾਇਆ ਦੇ ਦੁੱਖ ਵਿੱਚ ਉਹ ਮੋਹਿਆ ਗਿਆ, ਖੋਮੈ ਰੋਹਿਆ, ਰੋਹ ਦਾ ਅਰਥ ਹੁੰਦਾ ਗੁੱਸਾ, ਕ੍ਰੋਧ ਵਿੱਚ ਆਉਣਾ। ਮਾਇਆ ਨੇ ਠੱਗਿਆ, ਦਿਨ ਰਾਤ ਮੱਥੇ ਤੇ ਤਿਉੜੀ ਨਹੀਂ ਜਾਂਦੀ, ਕਲਪੀ ਜਾਂਦਾ, ਰੁੱਖਾ ਬੋਲਦਾ ਹੈ, ਮੇਰੀ ਮੇਰੀ ਖੋਮੇ ਵਿੱਚ ਹੀ ਸਾਰੀ ਜ਼ਿੰਦਗੀ ਬਤੀਤ ਕਰਦਾ ਹੈ।
ਓ ਪ੍ਰਭ ਦੇ ਤਿਸ ਚੇਤੈ ਨਾਹੀ, ਅੰਤ ਗਿਆ ਪਛਤਾਵੇ।
ਬੰਦੇ ਦੀ ਨਿਸ਼ਾਨੀ ਇਹ ਵੇ ਜਿਸ ਪਰਮਾਤਮਾ ਨੇ ਦਿੱਤਾ ਉਹਨੂੰ ਚੇਤੇ ਨਹੀਂ ਕਰਦਾ, ਤੇ ਜਦੋਂ ਸੰਸਾਰ ਤੋਂ ਤੁਰਦਾ ਤੇ ਕੇਵਲ ਪਛਤਾਵਾ ਲੈ ਕੇ ਜਾਂਦਾ ਹੈ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਨਾ ਜੀ ਮਨਮੁਖ ਦੀ ਪਰਿਭਾਸ਼ਾ ਇੱਕੋ ਤੁੱਕ ਦੇ ਦਿੱਤੀ, ਦਿੰਦੇ ਥਾਵੋਂ ਦਿੱਤਾ ਚੰਗਾ ਮਨਮੁਖ ਐਸਾ ਜਾਣੀਏ। ਜੋ ਪਰਮਾਤਮਾ ਨੇ ਦਿੱਤਾ ਉਹਨੂੰ ਚੇਤੇ ਨਹੀਂ ਕਰ ਰਿਹਾ ਤੇ ਸਾਰੀ ਜ਼ਿੰਦਗੀ ਇਹਦੀ ਐਵੇਂ ਪਛਤਾਵੇ ਵਿੱਚ ਨਿਕਲ ਗਈ ਹੈ।
ਬਿਨ ਨਾਵੈ ਕੋ ਸਾਥ ਨਾ ਚਾਲੈ, ਪੁੱਤਰ ਕਲਤਰ ਮਾਇਆ ਧੋਹਿਆ।
ਪੁੱਤਰ ਇਸਤਰੀ ਦੀ ਖਾਤਰ ਦਿਨ ਰਾਤ ਕਲਪਦਾ ਰਿਹਾ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਤੇਰੇ ਨਾਲ ਕੁਛ ਨਹੀਂ ਜਾਣ, ਨਾ ਪੁੱਤਰ ਨਾ ਧੀ ਨਾ ਇਸਤਰੀ ਨਾ ਦੌਲਤ, ਜਾਂ ਇੱਥੋਂ ਤੱਕ ਕਿ ਜਿਹੜਾ ਸਰੀਰ ਬੰਦਿਆ ਤੂੰ ਪਾਲ ਕੇ ਬੈਠਾ ਇਹ ਤਾਂ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ। ਸਤਿਗੁਰੂ ਕਹਿੰਦੇ ਮਾਇਆ ਦੀ ਧੁਕ ਤੁਕੀ ਨੇ ਇਸ ਨੂੰ ਪਰੇਸ਼ਾਨ ਕੀਤਾ ਹੈ।
ਦੂਜਾ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ।
ਦਵੈਤ ਭਾਵ ਵਿੱਚ ਫਸੇ ਹੋਏ ਮਨਮੁਖ ਨੂੰ ਜਮਦੂਤ ਤੱਕ ਰਿਹਾ, ਆਤਮਕ ਮੌਤ ਉਹ ਸਹੇੜ ਰਿਹਾ ਹੈ।
ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਇਆ ਜੀਓ।
ਸ਼ੰਤ ਦਾ ਪੰਜਵਾਂ ਔਰ ਅੰਤਲਾ ਪਦਾ, ਸ਼ੁਰੂਆਤ ਵੀ ਕਿਰਪਾ ਤੋਂ ਸੀ ਤੇ ਸੰਪੰਨਤਾ ਵੀ ਕਿਰਪਾ ਤੋਂ ਹੈ। ਸਾਹਿਬ ਕਹਿੰਦੇ ਕਰ ਕਿਰਪਾ ਲਿਹੋ ਮਿਲਾਏ ਮਹਿਲ ਕਰ ਪਾਇਆ ਜੀਓ। ਜਿਸ ਮਨੁੱਖ ਉੱਤੇ ਤੁਸੀਂ ਆਪਣੀ ਕਿਰਪਾ ਕਰੋ ਉਸ ਇਨਸਾਨ ਨੂੰ ਆਪਣੇ ਨਾਲ ਮਿਲਾ ਲੈਂਦੇ ਹੋ ਤੇ ਉਹੀ ਇਨਸਾਨ ਅਸਲੀ ਟਿਕਾਣਾ ਅਸਲੀ ਮੁਕਾਮ ਹਾਸਿਲ ਕਰਦਾ ਹੈ।
ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀਓ,
ਹਰ ਵਕਤ ਆਪਣੇ ਹੱਥ ਜੋੜ ਕੇ ਪ੍ਰਭੂ ਦੇ ਸਮਰਪਿਤ ਰਹਿੰਦਾ ਹੈ। ਇਹੋ ਜਿਹਾ ਇਨਸਾਨ ਭੈ ਭਾਵਣੀ ਵਾਲਾ ਪ੍ਰਭੂ ਦੇ ਦਰ ਤੇ ਕਬੂਲ ਹੁੰਦਾ ਹੈ।
ਰੱਬ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ।
ਜਿਹੜਾ ਪ੍ਰਭੂ ਨੂੰ ਚੰਗਾ ਲੱਗ ਜਾਏ ਪਿਆਰਿਓ, ਉਹ ਪ੍ਰਭੂ ਦੇ ਹੁਕਮ ਵਿੱਚ ਸਮਾ ਜਾਂਦਾ ਹੈ, ਤੇ ਜਿਹੜਾ ਹੁਕਮ ਵਿੱਚ ਸਮਾ ਜਾਏਗਾ ਉਹ ਸਦੀਵ ਸੁਖ ਪਾਉਂਦਾ ਹੈ।
ਮਨ ਦਿਨ ਜਪਤ ਰਹਿ ਦਿਨ ਰਾਤੀ, ਸਹਿਜੇ ਨਾਮ ਧਿਆਇਆ।
ਇਨਸਾਨ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਸਿਮਰਨ ਕਰਦਿਆਂ ਕਰਦਿਆਂ ਜਪਦਿਆਂ ਜਪਦਿਆਂ ਉਹ ਪ੍ਰਭੂ ਦੇ ਵਿੱਚ ਸਹਿਜ ਅਵਸਥਾ ਵਿੱਚ ਪ੍ਰਭੂ ਦੇ ਚਰਨਾਂ ਵਿੱਚ ਦਿਨ ਰਾਤ ਜੁੜਿਆ ਰਹਿੰਦਾ ਹੈ।
ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ।
ਨਾਮ ਨੂੰ ਜਪ ਜਪ ਕੇ ਨਾਮ ਦੇ ਰਾਹੀਂ ਉਹਨੂੰ ਵਡਿਆਈ ਮਿਲੀ। ਇਹੋ ਜਿਹਾ ਨਾਮ ਜਪਣ ਵਾਲਾ ਗੁਰਮੁਖ ਉਹਦੇ ਮਨ ਨੂੰ ਕੇਵਲ ਸਿਮਰਨ ਕੀ ਚੰਗਾ ਲੱਗਦਾ ਹੈ।
ਹਰ ਕਿਰਪਾ ਲਿਓ ਮਿਲਾਏ, ਮਹਿਲ ਹਰ ਪਾਵੇ ਜੀਓ।
ਪਾਰ ਬ੍ਰਹਮ ਪਰਮੇਸ਼ਵਰ ਜੀ, ਜਿਸ ਤੇ ਤੁਸੀਂ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਵੋ, ਅਸਲੀ ਟਿਕਾਣਾ ਉਹਨੂੰ ਹੀ ਮਿਲਦਾ ਹੈ। ਮੈਂ ਆਰੰਭ ਚ ਅਰਜ਼ ਕੀਤੀ ਸੀ, ਸ਼ਬਦ ਪੂਰੇ ਇੱਕ ਅੰਗ ਦਾ ਹੈ, ਸਿਰਫ ਸੰਖੇਪ ਜਿਹੇ ਅਰਥ ਹੀ ਆਪਾਂ ਕਰ ਸਕੇ ਹਾਂ। ਬਸ ਇੱਕ ਗੱਲ ਪੱਲੇ ਬੰਨ ਕੇ ਜਾਈਏ, ਅਸੀਂ ਉਹਦੀ ਕਿਰਪਾ ਮੰਗੀਏ, ਹਰ ਚੀਜ਼ ਨੂੰ ਉਹਦੀ ਕਿਰਪਾ ਨਾਲ ਜੋੜ ਲਈਏ। ਇਹ ਸਰੀਰ ਮਿਲਿਆ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਜੇ ਸੰਤਾਨ ਮਿਲੀ ਤਾਂ ਤੇਰੀ ਕਿਰਪਾ ਨਾਲ ਪਰਿਵਾਰ ਮਿਲਿਆ, ਜੇ ਭੋਜਨ ਮਿਲਿਆ ਤਾਂ ਤੇਰੀ ਕਿਰਪਾ ਨਾਲ ਮਿਲਿਆ। ਤੇ ਮੇਰਾ ਖਿਆਲ ਹੈ ਖਾਸ ਕਰਕੇ ਅਸ਼ਟਪਦੀ ਕਿ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਹੇ, ਜੇ ਪ੍ਰਸਾਦ ਸੁਗੰਧਿਤ ਤਨ ਲਾਵੇ, ਇਹ ਸਾਰੇ ਜਿਹੜੇ ਬਚਨ ਨੇ ਉਹਦੀ ਕਿਰਪਾ ਦੇ ਪਾਤਰ ਬਣੀਏ। ਸਤਿਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਆਓ ਅੰਮ੍ਰਿਤ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੋ ਜੀ।
ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ। ਕਰ ਕਿਰਪਾ ਲਿਓ ਮਿਲਾਏ, ਮਹਿਲ ਹਰ ਪਾਵੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।